ਸਤਨਾਮ ਸ੍ਰੀ ਵਾਹਿਗੁਰੂ। ਮਰਨ ਮੁਣਸਾ ਸੂਰਿਆਂ ਹੱਕ ਹੈ, ਜੋ ਹੋਏ ਮਰੇ ਪਰਵਾਣੋ। ਸੂਰੇ ਸੇ ਹੀ ਅੱਗੇ ਆਖੀਏ, ਦਰਗਹਿ ਪਾਵੈ ਸਾਚੀ ਮਾਣੋ। ਦਰਗਹਿ ਮਾਣ ਪਾਵੈ ਪਤ ਸਿਉ ਜਾਵੈ, ਅੱਗੇ ਦੁੱਖ ਨ ਲਾਗੈ। ਕਰ ਏਕ ਧਿਆਵੈ ਤਾਂ ਫਲ ਪਾਵੈ, ਜਿਤ ਸੇਵਿਐ ਭਉ ਭਾਗੈ। ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ। ਮਰਨ ਮੁਣਸਾ ਸੂਰਿਆਂ ਹੱਕ ਹੈ, ਜੋ ਹੋਏ ਮੈਂ ਪਰਵਾਣੋ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛੱਡੈ ਖੇਤ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਜਰੀ ਮਹੱਲਾ ਪਹਿਲਾ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸਰਣਾਗਤ ਹਰ ਕੇ ਲੋਗ। ਨਾਮ ਰਤੇ ਕੇਵਲ ਬੈਰਾਗੀ, ਸੋਗ ਬਿਜੋਗ ਬਿਸਰਜਿਤ ਰੋਗ। ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸਰਣਾਗਤ ਹਰ ਕੇ ਲੋਗ। ਨਾਮ ਰਤੇ ਕੇਵਲ ਬੈਰਾਗੀ, ਸੋਗ ਬਿਜੋਗ ਬਿਸਰਜਿਤ ਰੋਗ। ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ, ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਉ। ਹਰ ਗੁਣ ਰਸਨ ਰਵਹਿ ਪ੍ਰਭ ਸੰਗੇ, ਜੋ ਤਿਸ ਭਾਵੈ ਸਹਿਜ ਹਰੀ। ਬਿਨ ਹਰ ਨਾਮ ਬਿਰਥਾ ਜਗ ਜੀਵਨ, ਹਰ ਬਿਨ ਨੇਫਲ ਮੇਕ ਕਰੀ। ਐ ਜੀ ਖੋਟੇ ਠੌਰ ਨਾਹੀਂ ਕਰ ਬਾਹਰ, ਨਿੰਦਕ ਗਤ ਨਹੀਂ ਕਾਈ। ਰੋਸ ਕਰੈ ਪ੍ਰਭ ਬਖਸ਼ ਨ ਮੇਟੈ, ਨਿਤ ਨਿਤ ਚੜੈ ਸਵਾਈ। ਐ ਜੀ ਗੁਰ ਕੀ ਦਾਤ ਨ ਮੇਟੈ ਕੋਈ, ਮੇਰਾ ਠਾਕੁਰ ਆਪ ਦਵਾਈ। ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨ ਪਾਈ। ਐ ਜੀ ਸਰਨ ਪਰੇ ਪ੍ਰਭ ਬਖਸ਼ ਮਿਲਾਵੈ, ਬਿਲਮ ਨਾ ਦੁਆਰਾਈ। ਆਣਦ ਮੂਲ ਨਾਥ ਸਿਰ ਨਾਥਾਂ, ਸਤਿਗੁਰ ਮੇਲ ਮਿਲਾਈ। ਐ ਜੀ ਸਦਾ ਦਿਆਲ ਦਇਆ ਕਰ ਰਵਿਆ, ਗੁਰਮਤਿ ਭਰਮਨ ਚੁਕਾਈ। ਪਾਰਸ ਭੇਟ ਕੰਚਨ ਤਾਤ ਹੋਈ, ਸਤ ਸੰਗਤ ਕੀ ਵਡਿਆਈ। ਹਰ ਜਲ ਨਿਰਮਲ ਮਨ ਇਸ਼ਨਾਨੀ, ਮੱਜਨ ਸਤਿਗੁਰ ਭਾਈ। ਪੁਨਰਪ ਜਨਮ ਨਾਹੀ ਜਨ ਸੰਗਤ, ਜੋਤੀ ਜੋਤ ਮਿਲਾਈ। ਤੂੰ ਵੱਡ ਪੁਰਖ ਅਗੰਮ ਤਰੋਵਰ, ਹਮ ਪੰਖੀ ਤੁਜ ਮਾਹੀ। ਨਾਨਕ ਨਾਮ ਨਿਰੰਜਨ ਦੀਜੈ, ਜੁਗ ਜੁਗ ਸ਼ਬਦ ਸਲਾਹੀ। ਤੂੰ ਵੱਡ ਪੁਰਖ ਅਗੰਮ ਤਰੋਵਰ, ਹਮ ਪੰਖੀ ਤੁਜ ਮਾਹੀ। ਨਾਨਕ ਨਾਮ ਨਿਰੰਜਨ ਦੀਜੈ, ਜੁਗ ਜੁਗ ਸ਼ਬਦ ਸਲਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਵੀਕਐਂਡ ਦੇ ਦੀਵਾਨ ਸਜੇ ਹਨ। ਆਪ ਜੀ ਨੇ ਭਾਈ ਸਾਹਿਬ ਵਰਿਆਮ ਸਿੰਘ ਜੀ ਦੇ ਜਥੇ ਪਾਸੋਂ ਗੁਰਬਾਣੀ ਦਾ ਰਸ ਭਿੰਨਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਔਰ ਜਿਵੇਂ ਸਤਿਕਾਰਯੋਗ ਸੈਕਟਰੀ ਸਾਹਿਬ ਜੀ ਨੇ ਦੱਸਿਆ ਹੈ, ਅੱਜ ਆਪਾਂ ਸਾਰੇ ਗੁਰੂ ਘਰ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਗੁਰੂ ਕੇ ਸਿਦਕੀ ਸਿੱਖ ਕਿਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਉੱਤੇ ਆਪਾ ਵਾਰ ਦਿੱਤਾ, ਇਹਦੀ ਪ੍ਰਤੱਖ ਮਿਸਾਲ ਭਾਈ ਸਾਹਿਬ ਤਾਰੂ ਸਿੰਘ ਜੀ ਹਨ। ਪੂਲੇ ਪਿੰਡ ਦੇ ਵਿੱਚ ਆਪ ਜੀ ਦਾ ਜਨਮ ਹੋਇਆ। ਇਹਨਾਂ ਦੇ ਪਿਤਾ ਜੀ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਔਰ ਉਸ ਤੋਂ ਬਾਅਦ ਦੇ ਸਮੇਂ ਵਿੱਚ ਪੰਥ ਦੇ ਵਿੱਚ ਮਹਾਰਾਜ ਦੇ ਖਾਲਸੇ ਪੰਥ ਦੇ ਨਾਲ ਮੋਢੇ ਨਾਲ ਮੋਢਾ ਢਾਹ ਕੇ ਜੰਗਾਂ ਯੁੱਧਾਂ 'ਚ ਜੂਝਦੇ ਰਹੇ ਅਤੇ ਸ਼ਹੀਦੀਆਂ ਪ੍ਰਾਪਤ ਕਰ ਗਏ। ਜੈਸਾ ਪਿਤਾ ਵੈਸਾ ਪੁੱਤਰ, ਸਿੱਖੀ ਸਿਦਕ ਦੀ ਗੁੜ੍ਹਤੀ ਮਿਲੀ ਹੋਈ ਸੀ, ਜਿਹੜੀ ਗੁਰੂ ਮਹਾਰਾਜ ਦੀ ਮਹਾਰਾਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਘਰ ਦੀ ਵਡਿਆਈ ਅਤੇ ਭਗਤੀ ਅਤੇ ਸ਼ਕਤੀ ਦੋਵੇਂ ਇਕੱਠੇ ਹਨ। ਦੂਸਰੀਆਂ ਮਤਾਂ ਵਿੱਚ ਸਾਧ ਸੰਗਤ ਜੀ ਇਹ ਚੀਜ਼ ਤੁਹਾਨੂੰ ਨਹੀਂ ਮਿਲਦੀ। ਜੇ ਕੋਈ ਰਾਜਾ ਹੈ, ਸ਼ਸਤਰਧਾਰੀ ਹੈ, ਰਾਜਨੀਤਿਕ ਜ ਪੂਰਾ ਹੈ ਪਰ ਧਰਮ 'ਚੋਂ ਅਧੂਰਾ ਹੈ। ਜੇ ਕੋਈ ਧਰਮੀ ਹੈ, ਸਾਧੂ ਹੈ, ਮਾਲਾ ਤਾਂ ਫੇਰਦਾ ਹੈ ਪਰ ਉਹ ਧਰਮ ਦੀ, ਦੇਸ਼ ਦੀ ਰੱਖਿਆ ਲਈ, ਕੌਮ ਦੀ ਰੱਖਿਆ ਲਈ ਜੂਝ ਨਹੀਂ ਸਕਦਾ। ਗੁਰੂ ਮਹਾਰਾਜ ਗੁਰੂ ਕਲਗੀਧਰ ਦੇ ਪੰਥ ਵਿੱਚ ਦੋਵੇਂ ਗੱਲਾਂ ਇਕੱਠੀਆਂ ਚੱਲਦੀਆਂ। ਮਹਾਰਾਜਾ ਨਾਭਾ ਉਹਨਾਂ ਦੇ ਦਰਬਾਰੀ ਕਵੀ ਹੋਏ ਨੇ, ਕਵੀ ਗਵਾਲ। ਉਹਨਾਂ ਨੇ ਮਹਾਰਾਜ ਦੀ ਦਸਮ ਪਾਤਸ਼ਾਹ ਦੀ ਉਸਤਤ ਵਿੱਚ ਬਚਨ ਲਿਖੇ ਨੇ ਕਵੀ ਗਵਾਲ ਜੀ ਨੇ। ਪੜ੍ਹ ਕੇ ਤਿਆਰੀ ਬਾਣੀ ਸ੍ਰੀ ਮਨ ਗੋਬਿੰਦ ਸਿੰਘ। ਹੇ ਗੁਰੂ ਗੋਬਿੰਦ ਸਿੰਘ ਜੀ, ਮਹਾਰਾਜ ਤੁਹਾਡੀ ਬਾਣੀ ਦੀ ਸ਼ਕਤੀ ਹੈ, ਤੁਹਾਡੀ ਵਿਚਾਰਧਾਰਾ, ਤੁਹਾਡੀ ਫਿਲੋਸਫੀ, ਤੁਹਾਡਾ ਦਰਸ਼ਨ ਐਸਾ ਹੈ। ਪੜ੍ਹ ਕੇ ਤਿਆਰੀ ਬਾਣੀ ਸ੍ਰੀ ਮਨ ਗੋਬਿੰਦ ਸਿੰਘ, ਜੀਵਨ ਮੁਕਤ ਜਨ ਹੋਏ ਰਹੇ ਅਗਮੇ। ਅਗਮੇ ਨੇ ਅਗਿਆਨ, ਅਗ ਦਾ ਅਰਥ ਹੁੰਦਾ ਹੈ ਅਗਿਆਨ। ਇਹ ਸੰਸਾਰ ਹਨੇਰਾ ਹੈ, ਅਗਿਆਨ ਹੈ, ਇਹਦੇ ਵਿੱਚ ਤੁਹਾਡੀ ਬਾਣੀ ਪੜ੍ਹ ਕੇ ਗਿਆਨੀ ਬਣ ਗਏ, ਬ੍ਰਹਮ ਗਿਆਨੀ ਬਣ ਗਏ, ਜੀਵਨ ਮੁਕਤ ਹੋ ਗਏ, ਮਰ ਕੇ ਮੁਕਤੀ ਅਤੇ ਕਹਿੰਦੇ ਹੈ। ਪਰ ਗੁਰੂ ਮਹਾਰਾਜ ਦੇ ਸਿੱਖ ਜਿਉਂਦਿਆਂ ਹੀ ਮੁਕਤ ਹੋਏ। ਪੜ੍ਹ ਕੇ ਤਿਆਰੀ ਬਾਣੀ ਸ੍ਰੀ ਮਨ ਗੋਬਿੰਦ ਸਿੰਘ, ਜੀਵਨ ਮੁਕਤ ਜਨ ਹੋਏ ਰਹੇ ਅਗਮੇ। ਸਾਧ ਮੇ ਨਾ ਸ਼ੇਰ ਪਣ, ਸਾਧਾਂ ਵਿੱਚ ਸ਼ੇਰਾਂ ਵਾਲੀ ਦਲੇਰੀ ਨਹੀਂ ਹੁੰਦੀ। ਸਾਧ ਮੇ ਨਾ ਸ਼ੇਰ ਪਣ ਅਤੇ ਸ਼ੇਰ ਮੇ ਨਾ ਸਾਧ ਪਣ, ਸ਼ੇਰ ਵਿੱਚ ਸਾਧਾਂ ਵਾਲਾ ਪਿਆਰ, ਹਲੀਮੀ, ਨਿਮਰਤਾ, ਗਰੀਬੀ ਨਹੀਂ ਹੁੰਦੀ। ਦੋਪਣ ਦੇਖੀਏ ਤਾਂ ਆਪ ਹੀ ਕੇ ਮਗ ਮੇ, ਤੇਰੇ ਪੰਥ ਵਿੱਚ ਖਾਲਸੇ ਵਿੱਚ ਸ਼ੇਰ ਵੀ ਨੇ ਅਤੇ ਸਾਧ ਵੀ ਨੇ। ਸੰਤ ਸਿਪਾਹੀ ਦਾ ਸੰਕਲਪ ਹੈ। ਜਿੱਥੇ ਇਹ ਪਰਿਵਾਰ ਜੰਗਾਂ ਯੁੱਧਾਂ 'ਚ ਜੂਝਣ ਵਾਲਾ ਸੀ, ਉੱਥੇ ਗੁਰੂ ਦੀ ਸਿੱਖਿਆ ਮੁਤਾਬਕ ਲੰਗਰ ਚਲਾਉਣ ਵਾਲਾ ਸੀ, ਸੇਵਾ ਕਰਨ ਵਾਲਾ, ਹੱਥੀਂ ਕਿਰਤ ਕਰਨੀ, ਖੇਤਾਂ 'ਚ ਹਲ ਵਾਹੁਣਾ। ਜਵਾਨੀ ਦੀ ਚੜ੍ਹਦੀ ਜਵਾਨੀ ਦੀ ਉਮਰ ਸੀ। ਮਾਤਾ ਜੀ ਸਨ, ਇੱਕ ਇਹਨਾਂ ਦੀ ਭੈਣ ਸੀ ਬੀਬੀ ਤਾਰੋ, ਇੱਕ ਤਿੰਨੇ ਹੀ ਜੀ ਸਨ ਘਰ ਦੇ ਵਿੱਚ, ਭੈਣ ਭਰਾ ਸੀ ਅਤੇ ਮਾਂ ਸੀ। ਪਿਤਾ ਦਾ ਸਾਇਆ ਸਿਰ ਤੋਂ ਉੱਠ ਚੁੱਕਾ ਸੀ, ਪਿਤਾ ਜੀ ਜੰਗਾਂ ਯੁੱਧਾਂ 'ਚ ਸ਼ਹੀਦੀ ਪਾ ਚੁੱਕੇ ਸਨ। ਜਿਹੜੀ ਕਿਰਤ ਬਿਰਤ ਕਰਕੇ ਦੋ ਚਾਰ ਕਿੱਲਿਆਂ 'ਚੋਂ ਕਣਕ ਆਉਂਦੀ ਸੀ ਘਰ ਦੇ ਵਿੱਚ, ਉਹਨੂੰ ਪੀਸਣਾ ਪੀਸ ਕੇ ਮਾਤਾ ਜੀ ਪ੍ਰਸ਼ਾਦੇ ਬਣਾ ਦਿੰਦੇ ਸਨ, ਦਾਲਾਂ ਬਣਾ ਦਿੰਦੇ ਸਨ। ਅਤੇ ਤਾਰੂ ਸਿੰਘ ਉਹ ਪ੍ਰਸ਼ਾਦੇ ਲਿਜਾ ਕੇ ਜੰਗਲਾਂ 'ਚ ਸਿੰਘਾਂ ਨੂੰ ਰਾਤ ਬਰਾਤੇ ਪ੍ਰਸ਼ਾਦਾ ਛਕਾ ਕੇ ਆਉਂਦਾ ਸੀ। ਜੁਝਾਰੂ ਸਿੰਘ, ਲੜਾਕੇ ਸਿੰਘ ਇਹੋ ਜਿਹੀਆਂ ਥਾਰਾਂ ਉੱਤੇ ਰੋਟੀ ਖਾਇਆ ਕਰਦੇ ਸਨ, ਕਿਉਂਕਿ ਉਹ ਸਮਾਂ ਸੀ ਜਦੋਂ ਸਰਕਾਰ ਨੇ ਮੁੱਲ ਪਾਇਆ ਸੀ ਸਿੰਘਾਂ ਦੇ ਸਿਰਾਂ ਦਾ। ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਦੇਵੋ ਆਪਣੇ ਦੇਸ਼। ਜ਼ਕਰੀਆ ਖਾਂ ਕਹਿੰਦਾ ਸੀ ਜਿਹਦੇ ਸਿਰ 'ਤੇ ਕੇਸ ਹੋਣਗੇ ਮੈਂ ਆਪਣੇ ਦੇਸ਼ 'ਚ ਰਹਿਣ ਨਹੀਂ ਦੇਣਾ। ਬੜੀਆਂ ਬੜੀਆਂ ਫੌਜਾਂ, ਬੜੇ ਬੜੇ ਜਥੇ ਚੜ੍ਹਦੇ ਸੀ ਸਿੰਘਾਂ ਦਾ ਸ਼ਿਕਾਰ ਕਰਨ ਲਈ। ਪਿੰਡਾਂ-ਪਿੰਡਾਂ 'ਚ ਸਿੰਘਾਂ ਦੇ ਸ਼ਿਕਾਰ ਹੁੰਦੇ ਸੀ। ਆਪਣੀ ਨੌਜਵਾਨ ਲੜਕੀ 16-17 ਸਾਲ ਦੀ 18 ਸਾਲ ਦੀ ਕੁੜੀ ਹੋਵੇ, ਉਹਦਾ ਸਿਰ ਵੱਢ ਕੇ ਅਤੇ ਕਈ ਲਾਹੌਰ ਲੈ ਜਾਂਦੇ ਸੀ ਅਤੇ ਕਹਿੰਦੇ ਸੀ ਆ ਮੈਂ ਸਿੱਖਾਂ ਦਾ ਬੰਦਾ ਵੱਢ ਕੇ ਲਿਆਂਦਾ। ਸਿੱਖਾਂ ਦਾ ਨੌਜਵਾਨ ਮੁੰਡਾ ਸੀ, ਉਹਦਾ ਸਿਰ ਵੱਢਿਆ ਹੋਇਆ, ਕਿਉਂਕਿ ਕੇਸ ਜਿਹੜੇ ਸੀ ਕੁੜੀਆਂ 'ਤੇ ਲੰਮੇ ਹੁੰਦੇ ਸੀ ਜਾਂ ਫਿਰ ਸਿੱਖਾਂ ਦੇ ਸਿੰਘਾਂ ਦੇ ਹੁੰਦੇ ਸੀ। ਯਾਨੀ ਪੈਸੇ ਦੇ ਲਾਲਚੀ ਬੰਦੇ 80 ਰੁਪਈਏ ਦਾ ਮੁੱਲ ਲੈਣ ਲਈ ਆਪਣੀ ਧੀ ਤੱਕ ਵੱਢ ਦਿੰਦੇ ਸੀ। ਕਿੰਨੀ ਉਸ ਵੇਲੇ ਦੀ ਜਹਾਲਤ ਦੀ ਜ਼ਿੰਦਗੀ ਸੀ ਲੋਕਾਂ ਦੀ, ਜਿਹੜੇ ਆਪਣੀਆਂ ਧੀਆਂ ਵੱਢ ਦਿੰਦੇ ਸੀ ਉਹ ਸਿੱਖਾਂ ਨੂੰ ਛੱਡਦੇ ਹੋਣਗੇ। ਇੱਥੋਂ ਪਤਾ ਲੱਗਦਾ ਵੀ ਜਿਹੜੇ ਪੈਸੇ ਪਿੱਛੇ ਆਪਣੀਆਂ ਕੁੜੀਆਂ ਮਾਰ ਕੇ ਉਹਨਾਂ ਦੇ ਸਿਰ ਦਾ ਮੁੱਲ ਲੈ ਲੈਂਦੇ ਸਿੰਘ ਕਹਿ ਕੇ, ਉਹ ਸਿੰਘਾਂ ਨੂੰ ਕਿੱਥੇ ਛੱਡਦੇ ਸੀ। ਪਿੰਡ ਪਿੰਡ ਸਿੱਖਾਂ ਦਾ ਸ਼ਿਕਾਰ ਸਰਕਾਰ ਕਰਦੀ ਸੀ ਅਤੇ ਪਬਲਿਕ ਵੀ ਕਰਦੀ ਸੀ। ਇਹ ਪਬਲਿਕ ਇਹੋ ਜਿਹੀ ਚੰਦਰੀ ਹੈ, ਮਾਫ਼ ਕਰ ਦੇਣਾ, ਜਦੋਂ ਕੋਈ ਮਹਾਂਪੁਰਸ਼ ਦੁਨੀਆ 'ਤੇ ਹੁੰਦਾ ਨਾ ਉਹਦੀ ਵਿਰੋਧਤਾ ਕਰਦੇ, ਉਹਦਾ ਖੂਨ ਪੀਂਦੇ, ਉਹਦੀ ਨਿੰਦਾ ਕਰਦੇ, ਜਦੋਂ ਉਹ ਦੁਨੀਆ ਤੋਂ ਚਲਾ ਜਾਂਦਾ ਫਿਰ ਉਹਦੀਆਂ ਯਾਦਾਂ ਮਨਾਉਂਦੇ ਹੈ, ਉਹਨਾਂ ਦੇ ਗੁਰਦੁਆਰੇ ਬਣਾ ਦਿੰਦੇ ਆ, ਨਿਸ਼ਾਨ ਚਲਾ ਦਿੰਦੇ ਆ, ਲੰਗਰ ਲਾ ਦਿੰਦੇ ਆ, ਉਹਨਾਂ ਦੇ ਨਾਂ ਦੇ ਵੱਡੇ ਵੱਡੇ ਪ੍ਰੋਗਰਾਮ ਕਰਦੇ, ਫਿਰ ਉਹਨਾਂ ਦੇ ਨਾਂ 'ਤੇ ਪੈਸਾ ਕਮਾਉਂਦੇ, ਉਹਨਾਂ ਦੇ ਨਾਂ 'ਤੇ ਫਿਰ ਵਪਾਰ ਹੁੰਦਾ ਜੇ। ਇਹ ਸਾਡੇ ਹੁੰਦਿਆਂ ਵੀ ਇੱਦਾਂ ਹੋਇਆ ਜੀ। ਇਸ ਸਮੇਂ ਵਿੱਚ ਪਿਛਲੇ 1978 ਤੋਂ ਲੈ ਕੇ 84 ਤੋਂ ਲੈ ਕੇ ਹੁਣ ਤੱਕ ਇਹ ਵੀ ਹੋਇਆ, ਆਪਾਂ ਵੀ ਵੇਖਿਆ। ਜਿਹੜੇ ਉਦੋਂ ਸਿੰਘਾਂ ਨੂੰ ਮਾੜੇ ਕਹਿੰਦੇ ਸੀ ਅੱਜ ਉਹ ਸਿੰਘਾਂ ਦੇ ਸੋਲੇ ਗਾਉਣ ਲੱਗ ਪਏ। ਇਹ ਹਾਲਾਤ ਹੁੰਦਾ ਮੁੱਢ ਤੋਂ ਹੁੰਦਾ ਆਇਆ। ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਮੀਰੀ ਪੀਰੀ ਧਾਰਨ ਕੀਤੀ ਤਾਂ ਸਿੱਖ ਹੀ ਨਿੰਦਾ ਕਰਨ ਲੱਗ ਪਏ, ਕਹਿੰਦੇ ਇਹ ਗੁਰੂਆਂ ਵਾਲੇ ਕੰਮ ਨਹੀਂ, ਗੁਰੂ ਨਾਨਕ ਸਾਹਿਬ ਤਾਂ ਠੀਕ ਸੀ ਪਰ ਇਹ ਗੁਰੂ ਹੋਰ ਤਰ੍ਹਾਂ ਦੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਲੰਘ ਗਿਆ, 10ਵੇਂ ਪਾਤਸ਼ਾਹ ਦਾ ਸਮਾਂ ਆਇਆ, ਗੁਰੂ ਹਰਗੋਬਿੰਦ ਸਾਹਿਬ ਦੀ ਤਾਂ ਕਹਿੰਦੇ ਠੀਕ ਸੀ ਪਰ ਇਹਨਾਂ ਨੂੰ ਕੀ ਲੋੜ ਆ ਸ਼ਸਤਰ ਰੱਖਣ ਦੀ, ਇਸ ਤਰ੍ਹਾਂ ਦੀ ਦੁਨੀਆ। ਸੋ ਸਾਧ ਸੰਗਤ ਜੀ, ਉਹ ਸਮਾਂ ਸੀ ਜਦੋਂ ਸਿੱਖਾਂ ਦਾ ਸ਼ਿਕਾਰ ਪੰਜਾਬ ਦੇ ਹਿੰਦੂ ਮੁਸਲਮਾਨ ਰਲ ਕੇ ਕਰਦੇ ਸਨ। ਕੋਈ ਕੋਈ ਚੰਗੀ ਦੂਹ ਸੀ ਜਿਹੜੀ ਸਿੰਘਾਂ ਦਾ ਸਤਿਕਾਰ ਕਰਦੀ ਸੀ, ਸਿੰਘਾਂ ਨੂੰ ਪਿਆਰ ਕਰਦੀ ਸੀ। ਉਹਨਾਂ ਵਿੱਚੋਂ ਇਹ ਤਿੰਨਾਂ ਜੀਆਂ ਦਾ ਜਥਾ, ਇਹ ਪਰਿਵਾਰ, ਮਾਂ ਭੈਣ ਦੇ ਤਾਰੂ ਸਿੰਘ ਪ੍ਰਸ਼ਾਦੇ ਬਣਾਉਂਦੇ, ਸਿੰਘਾਂ ਨੂੰ ਛਕਾਉਂਦੇ, ਸ਼ਾਮ ਦੇ ਵੇਲੇ ਰਹਿ ਰਾਸ ਦਾ ਪਾਠ ਕਰਨਾ ਅਤੇ ਫਿਰ ਉਸ ਤੋਂ ਬਾਅਦ ਜਿਹੜਾ ਘਰ 'ਚ ਪ੍ਰਸ਼ਾਦਾ ਬਣਿਆ ਹੋਣਾ, ਗਲੀ 'ਚੋਂ ਲੰਘਦਾ ਕੋਈ ਹੋਵੇ ਉਹਨੂੰ ਆਵਾਜ਼ ਮਾਰ ਕੇ ਪ੍ਰਸ਼ਾਦਾ ਛਕਾਉਣਾ। ਅਤੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਵੀ ਜਿਹਨੂੰ ਰੋਟੀ ਨਾ ਮਿਲੇ ਤਾਰੂ ਸਿੰਘ ਦੇ ਘਰੋਂ ਮਿਲ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿ। ਲੰਘਦੇ ਟੱਪਦੇ ਰਾਹਗੀਰ ਮੁਸਾਫਰ ਉੱਥੇ ਬਹਿ ਕੇ ਰੋਟੀ ਖਾ ਲੈਂਦੇ ਸਨ, ਪ੍ਰਸ਼ਾਦਾ ਛਕ ਲੈਂਦੇ ਸਨ। ਅੱਜ ਸ਼ਾਮ ਨੂੰ ਤਾਰੂ ਸਿੰਘ ਰਹਿ ਰਾਸ ਦਾ ਪਾਠ ਕਰ ਰਿਹਾ ਹੈ, ਮਾਂ ਜੀ ਪ੍ਰਸ਼ਾਦੇ ਤਿਆਰ ਕਰ ਰਹੇ ਨੇ, ਭੈਣ ਘਰ 'ਚ ਕੰਮ ਕਰ ਰਹੀ ਹੈ। ਇੱਕ ਮਾਛੀ ਮੁਸਲਮਾਨ ਬਹੁਤ ਟੁੱਟਿਆ ਹੋਇਆ, ਥੱਕਿਆ ਹੋਇਆ, ਪੈਰਾਂ 'ਚ ਜੁੱਤੀ ਨਹੀਂ, ਤਨ 'ਤੇ ਚੰਗਾ ਕੱਪੜਾ ਨਹੀਂ, ਬਾਹਲਾ ਗਰੀਬ ਆਦਮੀ ਹੈ। ਮਾਛੀ ਉਹਨੂੰ ਕਹਿੰਦੇ ਜਿਹੜੇ ਮੱਛੀਆਂ ਫੜ ਕੇ ਗੁਜ਼ਾਰਾ ਕਰਦੇ, ਗਰੀਬ ਹੁੰਦੇ ਵਿਚਾਰੇ। ਉਹ ਮਾਛੀ ਆ ਕੇ ਤਾਰੂ ਸਿੰਘ ਦੇ ਘਰ ਜਿੱਥੇ ਲੰਗਰ ਵਰਤਦਾ ਸੀ ਉਹ ਬਹਿ ਗਿਆ। ਭਾਈ ਤਾਰੂ ਸਿੰਘ ਜੀ ਰਹਿ ਰਾਸ ਦੇ ਪਾਠ ਤੋਂ ਕਹਿਣ ਲੱਗੇ ਬਜ਼ੁਰਗੋ ਪ੍ਰਸ਼ਾਦਾ ਛਕ ਲਓ। ਉਹ ਕਹਿੰਦਾ ਨਹੀਂ ਮੇਰਾ ਜੀ ਰਾਜੀ ਨਹੀਂ, ਮੈਂ ਨਹੀਂ ਛਕਣਾ। ਕਹਿੰਦੇ ਬਾਪੂ ਜੀ ਤੁਹਾਡਾ ਜੀ ਕਿਉਂ ਨਹੀਂ ਰਾਜੀ, ਕਿਉਂ ਨਹੀਂ ਪ੍ਰਸ਼ਾਦਾ ਛਕਣਾ? ਕਹਿੰਦੇ ਬਸ ਪੁੱਤਰ ਕੋਈ ਗੱਲ ਨਹੀਂ, ਤੁਸੀਂ ਖਾ ਲਓ, ਮੈਂ ਨਹੀਂ ਖਾਣੀ। ਕਹਿੰਦੇ ਜੇ ਤੁਸੀਂ ਨਹੀਂ ਖਾਣੀ ਫਿਰ ਅਸੀਂ ਵੀ ਨਹੀਂ ਖਾਣੀ, ਗੱਲ ਤਾਂ ਦੱਸੋ। ਉਹ ਕਹਿਣ ਲੱਗਾ ਪੁੱਤਰ ਕੀ ਗੱਲ ਦੱਸਾਂ, ਮੈਂ ਪੱਟੀ ਦਾ ਰਹਿਣ ਵਾਲਾ ਅਤੇ ਮੇਰੀ ਜਵਾਨ ਧੀ ਕੋਈ 16-17 ਸਾਲਾਂ ਦੀ ਪੱਟੀ ਦੇ ਨਵਾਬ ਦੀ ਨਿਗ੍ਹਾ ਚੜ੍ਹ ਗਈ। ਉਹ ਜ਼ਬਰਦਸਤੀ ਚੁੱਕ ਕੇ ਲੈ ਗਿਆ ਜਾਫਰ ਬੇਗ। ਉਹ ਕਹਿੰਦਾ ਮੈਂ ਬੇਗਮ ਬਣਾਉਣੀ ਹੈ। ਮੈਂ ਉਹਨੂੰ ਬੜੇ ਤਰਲੇ ਕੱਢੇ ਵੀ ਮੇਰੀ ਜਵਾਨ ਬੱਚੀ ਅਜੇ ਜਵਾਨ ਹੈ, ਤੂੰ ਬੁੱਢਾ ਹੈ ਅਤੇ ਤੂੰ ਇਹ ਜ਼ੁਲਮ ਨਾ ਕਰ। ਪਰ ਉਹ ਮੰਨਿਆ ਨਹੀਂ। ਮੈਂ ਉਹਦੀ ਫਰਿਆਦ ਬੜੀ ਥਾਵਾਂ 'ਤੇ ਕੀਤੀ, ਕਿਸੇ ਨੇ ਸੁਣੀ ਨਹੀਂ। ਹੁਣ ਮੈਂ ਲਾਹੌਰ ਗਿਆ ਸੀ ਜ਼ਕਰੀਆ ਖਾਨ ਕੋਲ, ਜ਼ਕਰੀਆ ਖਾਨ ਨਵਾਬ ਅੱਗੇ ਫਰਿਆਦ ਕੀਤੀ ਵੀ ਜਾਫਰ ਬੇਗ ਨੂੰ ਸਮਝਾ ਦੇ ਅਤੇ ਮੇਰੀ ਧੀ ਵਾਪਸ ਕਰਾ ਦੇ। ਅੱਗੋਂ ਜ਼ਕਰੀਆ ਖਾਨ ਵੀ ਹਾਸੀ ਕਰਦਾ, ਕਹਿੰਦਾ ਤੇਰੀ ਧੀ ਬੇਗਮ ਬਣ ਗਈ, ਗਰੀਬਾਂ ਦੇ ਘਰ ਜੰਮੀ, ਰਾਜਿਆਂ ਦੇ ਘਰ ਵਿਆਹੀਗੀ, ਤੈਨੂੰ ਕੀ ਫਰਕ ਪੈਂਦਾ ਰਹਿਣ ਦੇ। ਹੁਣ ਸ਼ੇਰ ਦੀਆਂ ਜਾੜਾਂ 'ਚ ਗਿਆ, ਮਾਸ ਵਾਪਸ ਨਹੀਂ ਆਉਂਦਾ। ਅਤੇ ਹੁਣ ਤਾਂ ਮੇਰੀਆਂ ਆਸਾਂ ਉਮੀਦਾਂ ਮੁੱਕ ਗਈਆਂ, ਹੁਣ ਮੇਰੀ ਧੀ ਨੇ ਆਉਣਾ ਨਹੀਂ, ਮੈਨੂੰ ਰੋਟੀ ਨਹੀਂ ਚੰਗੀ ਲੱਗਦੀ। ਬਾਬਾ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਬਾਪੂ ਪ੍ਰਸ਼ਾਦਾ ਛਕ, ਸਵੇਰ ਤੱਕ ਤੇਰੀ ਧੀ ਵਾਪਸ ਆ ਜਾਏਗੀ। ਇਹ ਖਾਲਸਾ ਸਾਧ ਸੰਗਤ ਜੀ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਜਿਆ, ਜਿਹੜੀਆਂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਜਿਹੜੀਆਂ ਦਾਤਾਂ ਦਿੱਤੀਆਂ, ਉਹ ਅੱਜ ਅਸੀਂ ਭੁਲਾ ਬੈਠੇ ਹਾਂ। ਮਹਾਰਾਜ ਦੇ ਬਚਨ ਨੇ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗਰੈ ਕਾਜ, ਜਾਂ ਤੇ ਸਰਬ ਖਾਲਸਾ ਸੁਣੀਐ, ਆਯੁਧ ਧਰਬੇ ਉੱਤਮ ਗੁਣੀਐ, ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ। ਅੱਜ ਸਾਡੇ ਘਰਾਂ 'ਚ ਡੰਡਾ ਵੀ ਨਹੀਂ ਲੱਭਦਾ, ਬਿਰਤੀ ਸਾਡੀ ਬਦਲ ਦਿੱਤੀ। ਪਿਛਲੇ 100 ਸਾਲ ਵਿੱਚ ਸਿੱਖਾਂ ਦਾ ਦਿਮਾਗ ਇਸ ਪਾਸਿਓਂ ਹਟਾਇਆ ਗਿਆ ਵੀ ਸਤਿਗੁਰਾਂ ਦੀ ਦਸਮ ਪਾਤਸ਼ਾਹ ਦੀ ਬਾਣੀ ਵੀ ਛੱਡ ਦਿਓ, ਸ਼ਸਤਰ ਬਸਤਰ ਵੀ ਛੱਡ ਦਿਓ, ਅਤੇ ਬਸ ਨਾਈਸ 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 ਬਣ ਜਾਓ। ਅਤੇ ਖਾਲਸਾ ਦੇ ਅੱਗੇ ਹੀ ਨਾਈਸ ਸੀ, ਇਹ ਜਿਹੜਾ ਅੰਗਰੇਜ਼ਾਂ ਨੇ ਨਾਈਸ ਬਣਾਇਆ ਨਾ, ਇਹ ਕਿਸੇ ਕੰਮ ਦਾ ਨਹੀਂ, ਮਾਫ਼ ਕਰ ਦਿਆ ਜੇ ਮੈਨੂੰ। ਉਹ ਸਿੰਘ ਬੜੇ ਯੋਧੇ ਸਨ, ਤਿਆਰ ਪਰ ਤਿਆਰ। ਕਹਿਣ ਲੱਗੇ ਸਵੇਰ ਤੱਕ ਲੜਕੀ ਤੇਰੀ ਆ ਜਾਏਗੀ, ਗੁਰੂ 'ਤੇ ਭਰੋਸਾ ਸੀ। ਰਾਤ ਨੂੰ ਸਿੰਘ ਆਏ 12-1 ਵਜੇ। ਆ ਜਿਹੜੇ ਲੋਕ ਕਹਿੰਦੇ ਨਾ ਸਿੱਖਾਂ ਦੇ 12 ਵੱਜ ਗਏ, ਇਹਨਾਂ ਨੂੰ ਪਤਾ ਨਹੀਂ 12 ਵਜੇ ਕੀ ਹੁੰਦਾ ਸੀ। 12 ਵਜੇ ਖਾਲਸਾ ਰਾਤ ਨੂੰ ਨਿਕਲਦਾ ਸੀ ਜੰਗਲਾਂ 'ਚੋਂ ਅਤੇ ਦੁਸ਼ਟਾਂ ਨੂੰ ਸੋਧੇ ਲਾਉਂਦਾ ਸੀ। ਆਏ ਸਿੰਘ, ਭਾਈ ਤਾਰੂ ਸਿੰਘ ਪ੍ਰਸ਼ਾਦਾ ਲੈ ਕੇ ਗਏ, ਜਿਹੜੀ ਝਿੜੀ ਦੇ ਵਿੱਚ ਸਿੰਘਾਂ ਦਾ ਆਸਣ ਹੁੰਦਾ ਸੀ, ਉੱਥੇ ਪ੍ਰਸ਼ਾਦਾ ਵਰਤਾਉਣ ਲੱਗੇ। ਕਹਿੰਦੇ ਖਾਲਸਾ ਜੀ ਲੰਗਰ ਛਕ ਕੇ ਇੱਕ ਬੇਨਤੀ ਸੁਣ ਕੇ ਜਾਇਆ ਜੇ। ਉਹ ਸਿੰਘ ਕਹਿੰਦੇ ਲੰਗਰ ਬਾਅਦ ਛਕਾਂਗੇ, ਪਹਿਲਾਂ ਬੇਨਤੀ ਕਰੋ, ਵਚਨ ਕੀ ਹੈ। ਉਹ ਕਹਿਣ ਲੱਗੇ ਬਚਨ ਇਹ ਆ ਵੀ ਜਾਫਰ ਬੇਗ ਪੱਟੀ ਦੇ ਨਵਾਬ ਨੇ ਇਸ ਮੁਸਲਮਾਨ ਬਜ਼ੁਰਗ ਦੀ ਬੇਟੀ ਚੁੱਕ ਲਈ ਹੈ, ਇਹ ਵਿਚਾਰਾ ਦੁਖੀ ਹੈ ਅਤੇ ਆਪਾਂ ਇਹਦੀ ਮਦਦ ਕਰਨੀ ਹੈ। ਸਿੰਘ ਕਹਿੰਦੇ ਫਿਰ ਸਵੇਰ ਤੋਂ ਪਹਿਲਾਂ ਮੋਰਚਾ ਫਤਿਹ ਹੋਵੇਗਾ। ਸਿੰਘ ਗਏ, ਪੱਟੀ ਦੇ ਨਵਾਬ ਦਾ ਸੋਧਾ ਲਾਇਆ ਗਿਆ, ਕਿਉਂਕਿ ਇਹੋ ਜਿਹੇ ਬੰਦੇ ਸਿੱਧੇ ਸਮਝਾਇਆਂ ਦੇ ਸਮਝਣ ਵਾਲੇ ਹੁੰਦੇ ਨਹੀਂ। ਫਿਰ ਤਾਂ ਉੱਥੇ ਤੇਗ ਵੀ ਖੜਕੀ ਸੀ, ਕਤਲ ਵੀ ਹੋਏ ਸੀ, ਅਤੇ ਨਵਾਬ ਵੀ ਮਾਰਿਆ ਗਿਆ ਸੀ ਜਾਫਰ ਬੇਗ। ਉਹਦੇ ਕੋਲੋਂ ਲੜਕੀ ਲਿਆ ਕੇ ਉਸ ਬਜ਼ੁਰਗ ਦੇ ਹਵਾਲੇ ਕਰ ਦਿੱਤੀ ਗਈ। ਸਿੰਘ ਹਰਨ ਭਰਨ ਹੋ ਗਏ। ਹੁਣ ਜਦੋਂ ਇਹ ਐਡੀ ਵੱਡੀ ਵਾਰਦਾਤ ਮਾਝੇ 'ਚ ਹੋਈ, ਪੱਟੀ ਦੇ ਵਿੱਚ, ਪੱਟੀ ਇੱਕ ਬੜਾ ਵੱਡਾ ਪਰਗਣਾ ਸੀ, ਜਿਵੇਂ ਅੱਜ ਕੱਲ੍ਹ ਜ਼ਿਲ੍ਹੇ ਹੁੰਦੇ ਨੇ ਉਦੋਂ ਪਰਗਣੇ ਹੁੰਦੇ ਸੀ। ਪਰਗਣੇ ਦੇ ਵਿੱਚ ਪੱਟੀ ਦੇ ਜਿਹੜੇ ਨਵਾਬ ਸੀ, ਇਹਨਾਂ ਦੀ ਮਾਝੇ 'ਚ ਬਹੁਤ ਜ਼ਿਆਦਾ ਮਾਨਤਾ ਸੀ, ਪੂਰੀ ਇਹਨਾਂ ਦੀ ਪਾਵਰ ਸੀ। ਇੱਕ ਹਲਚਲ ਮੱਚ ਗਈ ਸਾਰੇ ਲਾਹੌਰ ਤਾਂ ਹੀ, ਖਬਰਾਂ ਕਹੀਆਂ ਵੀ ਬਹੁਤ ਵੱਡਾ ਵਾਰਦਾਤ ਹੋਈ ਹੈ, ਬੱਟੀ ਦਾ ਨਵਾਬ ਆਪਣੇ ਬੰਦਿਆਂ ਸਮੇਤ ਕਤਲ ਕਰ ਦਿੱਤਾ ਗਿਆ ਅਤੇ ਕੋਈ ਸਿੰਘਾਂ ਦਾ ਜਥਾ ਇਹ ਕੰਮ ਕਰਕੇ ਗਿਆ। ਕਹਿੰਦੇ ਭਾਲ ਕੀਤੀ ਗਈ, ਹਰ ਭਗਤ ਨਿਰੰਜਨੀਆ, ਜੰਡਿਆਲਾ ਗੁਰੂ ਤੁਸੀਂ ਸੁਣਿਆ ਹੋਣਾ ਮਾਝੇ 'ਚ, ਇੱਥੋਂ ਦਾ ਇੱਕ ਵਾਰ ਭਗਤ ਨਿਰੰਜਨੀਆ ਹੋਇਆ। ਸਾਖਾ ਤਾਂ ਗੁਰੂ ਘਰ 'ਚੋਂ ਨਿਕਲੀ ਸੀ, ਬਖਸ਼ਿਸ਼ ਤਾਂ ਗੁਰੂ ਘਰ ਦੀ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਲੰਗਰ 'ਚ ਆਟਾ ਗੁੰਨਿਆ ਕਰਦੇ ਸੀ ਬਾਬਾ ਹੰਦਾਲ ਜੀ। 22 ਮੰਜੀਆਂ 'ਚੋਂ ਇੱਕ ਮੰਜੀ ਉਹਨਾਂ ਨੂੰ ਮਿਲੀ ਸੀ, ਆਟਾ ਗੁੰਨਦੇ ਅਤੇ ਗੁਰੂ ਸਾਹਿਬ ਜੀ ਮਹਾਰਾਜ, ਗੁਰੂ ਅਮਰਦਾਸ ਜੀ ਲੰਗਰ 'ਚ ਫੇਰਾ ਪਾਉਣ ਆ ਗਏ। ਬਾਬਾ ਹੰਦਾਲ ਜੀ ਆਟੇ ਨਾਲ ਹੱਥ ਲਿਬੜੇ ਸੀ ਨਾ, ਹੱਥ ਆਪਣੇ ਪਿੱਠ ਪਿੱਛੇ ਕਰਕੇ ਅਤੇ ਸਤਿਗੁਰਾਂ ਨੂੰ ਮੱਥਾ ਟੇਕਿਆ ਸੀ। ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਗੁਰੂ ਅਮਰਦਾਸ ਜੀ ਨੇ। ਬਾਬਾ ਹੰਦਾਲ ਜੀ 'ਚ ਕੋਈ ਸ਼ੱਕ ਨਹੀਂ, ਬ੍ਰਹਮ ਗਿਆਨੀ ਸਨ, ਸੇਵਾ ਭਾਵਨਾ ਵਾਲੇ, ਬੜਾ ਸੋਹਣਾ ਜੀਵਨ ਉਹਨਾਂ ਨੇ ਗੁਜ਼ਾਰਿਆ। ਉਹਨਾਂ ਦੀ ਸੰਪਰਦਾ 'ਚ ਅਜੇ ਵੀ ਹੱਥ ਪਿੱਛੇ ਕਰਕੇ ਮੱਥਾ ਟੇਕਦੇ, ਉਹ ਮਰਿਆਦਾ ਉਹਨਾਂ ਨੇ ਰੱਖੀ। ਪਰ ਉਹਦੇ ਗਾਂਹ ਪੁੱਤਰ ਪੋਤਰੇ ਪੜਪੋਤਰੇ ਜਿਹੜੇ ਹੋਏ ਨਾ ਉਹ ਮਸੰਦ ਬਣ ਗਏ, ਮਾਇਆ ਦੇ ਨਾਲ ਅੰਨੇ ਹੋ ਗਏ ਅਤੇ ਸਿੱਖਾਂ ਦੇ ਵੈਰੀ ਬਣ ਗਏ। ਹਰ ਭਗਤ ਨਿਰੰਜਨੀਆਂ ਜੰਡਿਆਲੇ ਵਾਲਾ ਮੁਖਬਰੀ ਕਰਦਾ ਸੀ, ਸਿੰਘਾਂ ਨੂੰ ਫੜਾਇਆ ਕਰਦਾ ਸੀ। ਉਹ ਸੂਹਾਂ ਕੱਢਦਾ, ਉਹਨੇ ਬੰਦੇ ਗਾਂਹ ਦੀ ਗਾਂਹ ਰੱਖੇ ਹੁੰਦੇ ਸੀ ਆਈ ਡੀ ਵਾਲੇ ਪਿੰਡਾਂ 'ਚ, ਨੰਬੜਦਾਰ ਵਗੈਰਾ ਵਗੈਰਾ, ਉਹ ਫਿਰਦੇ ਰਹਿੰਦੇ ਸੂਹ ਲੈਂਦੇ ਆ ਅਤੇ ਸਰਕਾਰ ਨੂੰ ਉਹ ਪਹੁੰਚਾਉਂਦੇ ਸੀ ਹਰਭਗਤ ਨਿਰੰਜਨੀਆਂ ਕੋਲ, ਅਤੇ ਹਰਭਗਤ ਨਿਰੰਜਨੀਆਂ ਰਿਪੋਰਟ ਪਹੁੰਚਾਉਂਦਾ ਸੀ ਅੱਗੇ ਸਰਕਾਰ ਕੋਲ। ਸੂਹ ਇਹਨਾਂ ਨੇ ਕੱਢ ਲਈ ਵੀ ਇਹ ਜਿਹੜਾ ਵਾਕਿਆ ਹੋਇਆ ਇਹਦਾ ਮੁੱਢ ਤਾਰੂ ਸਿੰਘ ਪੂਲਿਆਂ ਨੇ ਉੱਥੇ ਇਹ ਬੰਨਿਆ। ਉਹ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਲਈ ਇਹਨਾਂ ਨੇ ਇੱਕ ਭਾਰੀ ਫੌਜ ਭੇਜੀ। ਸਾਧ ਸਿੰਘ ਜੀ, ਕਦੀ ਭਾਈ ਰਤਨ ਸਿੰਘ ਜੀ ਦੇ ਪੰਥ ਪ੍ਰਕਾਸ਼ 'ਚੋਂ ਕਥਾ ਤੁਸੀਂ ਪੜ੍ਹੋ ਨੈੱਟ ਦੇ ਉੱਤੇ, ਦਾਸ ਤੋਂ ਮਹਾਰਾਜ ਨੇ ਸੇਵਾ ਲਈ ਸੀ ਕੈਲਗਰੀ 'ਚ, ਪੰਥ ਪ੍ਰਕਾਸ਼ ਦੀ ਸਾਰੀ ਕਥਾ ਕੀਤੀ ਹੋਈ ਹੈ। ਉਹਦੇ ਵਿੱਚ ਇਹ ਕਥਾ ਲਗਭਗ 12-13 ਉਹ ਬਣਦੀਆਂ ਨੇ ਕੈਸਟਾਂ, ਜਿਹਦੇ 'ਚ ਸਾਰੀ ਭਾਈ ਤਾਰੂ ਸਿੰਘ ਜੀ ਦਾ ਬੜਾ ਲੰਮਾ ਪ੍ਰਸੰਗ ਆਉਂਦਾ। ਭਾਈ ਸਾਹਿਬ ਨੂੰ ਫੜ ਕੇ ਜਦੋਂ ਲਾਹੌਰ ਨੂੰ ਲੈ ਚੱਲੇ ਅਤੇ ਰਸਤੇ 'ਚ ਪੜ੍ਹਾਉਣਾ ਪੈਂਦਾ, ਭਾਈ ਬੋਤਾ ਸਿੰਘ ਹੋਰਾਂ ਦਾ ਪਿੰਡ ਪੜ੍ਹਾਉਣਾ, ਹੁਣ ਉਹ ਪਾਕਿਸਤਾਨ 'ਚ ਰਹਿ ਗਿਆ, ਭਾਈ ਗਰਜਾ ਸਿੰਘ ਬੋਤਾ ਸਿੰਘ ਉੱਥੋਂ ਦੇ ਸਨ, ਅੱਖੋ ਵਾਹਿਗੁਰੂ, ਉੱਥੇ ਠਾਣਾ ਸੀਗਾ ਪੜ੍ਹਾਣੇ। ਠਾਣੇ ਦੇ ਵਿੱਚ ਰਾਤ ਰੱਖਿਆ ਤਾਰੂ ਸਿੰਘ, ਨਾਲ ਭੈਣ ਜੀ ਨੂੰ ਵੀ ਲੈ ਗਏ ਸਨ, ਨੌਜਵਾਨ ਬੇਟੀ ਇਹਨਾਂ ਦੀ ਭੈਣ ਬੀਬੀ ਤਾਰੋ, ਮਾਤਾ ਜੀ ਨੂੰ ਛੱਡ ਗਏ ਅਤੇ ਭੈਣ ਭਰਾ ਨੂੰ ਫੜ ਕੇ ਲੈ ਗਏ ਪੜ੍ਹਾਣੇ। ਲੈ ਗਏ ਜਦੋਂ ਪੜ੍ਹਾਣੇ ਦੇ ਸਿੱਖ ਕਾਫੀ ਇਕੱਠੇ ਹੋ ਗਏ, ਜਿਹੜੇ ਸਹਿਜਧਾਰੀ ਸਿੱਖ ਘਰਾਂ 'ਚ ਰਹਿੰਦੇ ਸੀ ਉਹ ਵੀ ਥੋੜ੍ਹਾ ਬੜਾ ਸਰਕਾਰ ਨਾਲ ਸੁਲ੍ਹਾ ਸਫਾਈ ਵੀ ਰੱਖਣ ਵਾਲੇ ਬੰਦੇ ਦੋ ਤਰ੍ਹਾਂ ਦੇ ਹੁੰਦੇ। ਮੈਂ ਇੱਕ ਵਾਰੀ ਇਹ ਵੀ ਬੇਨਤੀ ਕਈ ਵਾਰੀ ਕਰਦਾ ਹੁੰਦਾ ਵੀ ਸਾਰੀਆਂ ਤਾਰਾਂ ਗਰਮ ਹੋਣ ਤਾਂ ਵੀ ਬਲਬ ਨਹੀਂ ਜਗਦਾ, ਜੇ ਠੰਡੀਆਂ ਹੋਣ ਤਾਂ ਵੀ ਨਹੀਂ ਜਗਦਾ, ਦੋਵੇਂ ਹੀ ਚਾਹੀਦੇ ਹੁੰਦੇ ਆ। ਨਰਮ ਬੰਦੇ ਵੀ ਰੱਖਣੇ ਪੈਂਦੇ, ਉਹ ਗੱਲਬਾਤ ਕਰਦੇ ਆ, ਅਤੇ ਗਰਮ ਵੀ ਚਾਹੀਦੇ ਆ, ਉਹ ਬੰਦਿਆਂ ਦੀ ਵੀ ਲੋੜ ਪੈਂਦੀ ਆ ਜਿਹਨਾਂ ਨੂੰ ਆਪਾਂ ਮਿਲਵਰਤਨੀ ਕਹਿੰਦੇ ਹਾਂ। ਉਹਨਾਂ ਬੰਦਿਆਂ ਨੇ ਥਾਣੇਦਾਰ ਨਾਲ ਗੱਲ ਕੀਤੀ ਵੀ ਚਲੋ ਤੁਸੀਂ ਤਾਰੂ ਸਿੰਘ ਨੂੰ ਲੈ ਚੱਲੇ ਹੋ, ਇਹ ਬੀਬੀ ਦਾ ਕੀ ਕਸੂਰ ਹੈ, ਇਹ ਤਾਂ ਵਿਚਾਰੀ ਅਜੇ ਬੱਚੀ ਹੈ, ਘਰ 'ਚ ਕੰਮਕਾਰ ਕਰਦੀ ਹੈ, ਕਿਸੇ ਤਰ੍ਹਾਂ ਇਹਨੂੰ ਛੱਡ ਦਿਓ। ਖੈਰ ਥਾਣੇਦਾਰ ਦੇ ਮਨ 'ਚ ਕੋਈ ਲਾਲਚ ਆ ਗਿਆ, ਉਹਨੇ ਆਖਿਆ ਵੀ ਪੈਸੇ ਮਾਇਆ ਜਿਹੜੀ ਹੈ ਚੰਗੀ ਮੈਨੂੰ ਦਿਓ ਅਤੇ ਮੈਂ ਛੱਡ ਦਿੰਦਾ। ਇਹਨਾਂ ਸਿੱਖਾਂ ਨੇ ਪੜ੍ਹਾਉਣੇ ਵਾਲਿਆਂ ਨੇ ਮਾਇਆ ਇਕੱਠੀ ਕਰਕੇ ਉਸ ਥਾਣੇਦਾਰ ਨੂੰ ਦੇ ਕੇ ਅਤੇ ਭਾਈ ਸਾਹਿਬ ਦੀ ਭੈਣ ਛੁਡਾ ਲਈ ਸੀ। ਇਹ ਪੰਥ ਪ੍ਰਕਾਸ਼ ਵਿੱਚ ਸਾਰਾ ਪ੍ਰਸੰਗ ਆਉਂਦਾ। ਰਾਤ ਨੂੰ ਫਿਰ ਉਹ ਸਿੰਘ ਭਾਈ ਸਾਹਿਬ ਤਾਰੂ ਸਿੰਘ ਨੂੰ ਪੜ੍ਹਾਉਣੇ ਥਾਣੇ 'ਚ ਮਿਲੇ, ਕਹਿਣ ਲੱਗੇ ਭਾਈ ਸਾਹਿਬ ਜੇ ਹੁਕਮ ਕਰੋ, ਇਹ 5-10 ਸਿਪਾਹੀ ਨੇ, 20 ਸਿਪਾਹੀ ਨੇ, ਅਸੀਂ ਹੱਲਾ ਬੋਲ ਦਿੰਦੇ ਹਾਂ ਪਿੰਡਾਂ ਵਾਲੇ ਰਲ ਕੇ, ਤੁਹਾਨੂੰ ਛੁਡਾ ਲੈਂਦੇ, ਇਹਨਾਂ ਨੂੰ ਝਟਕ ਦਿੰਦੇ, ਅਸੀਂ ਸਿੰਘਾਂ ਨੂੰ ਬੁਲਾ ਲੈਂਦੇ ਹਾਂ ਬਾਹਰੋਂ, ਕਿਉਂਕਿ ਜਿਹੜੇ ਉਹ ਪਰਿਵਾਰਾਂ ਵਾਲੇ ਸੀ ਨਾ ਉਹਨਾਂ ਦੇ ਹੀ ਬੱਚੇ ਖਾੜਕੂ ਸੀ, ਉਹ ਵੀ ਨੇੜੇ ਤੇੜੇ ਰਹਿੰਦੇ ਸੀ, ਵੀ ਅਸੀਂ ਸਿੰਘਾਂ ਨੂੰ ਬੁਲਾ ਕੇ ਕਿਸੇ ਤਰੀਕੇ ਨਾਲ ਹੱਲਾ ਕਰਕੇ ਤੁਹਾਨੂੰ ਛੁਡਾ ਲੈਣੇ। ਭਾਈ ਤਾਰੂ ਸਿੰਘ ਕਹਿੰਦੇ ਅਸੀਂ ਛੁਡੀਣਾ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦੇ ਕਿਉਂ ਨਹੀਂ ਛੁਡੀਣਾ, ਕਹਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਰਾਜ ਦਿੱਤਾ ਸੀ ਅਤੇ ਕਿਹਾ ਸੀ ਅਸੀਂ ਆਪਣੇ ਸੀਸ ਦੇ ਕੇ ਵਾਪਸ ਲੈਣਾ ਅਤੇ ਖਾਲਸੇ ਨੂੰ ਦੇਣਾ। ਸਿੰਘੋ ਇਹ ਮੇਰਾ ਸੀਸ ਵੀ ਉਹਨਾਂ ਵਿੱਚ ਸ਼ਾਮਿਲ ਹੋਵੇਗਾ। ਇਹ ਭਾਈ ਤਾਰੂ ਸਿੰਘ ਦੇ ਬਚਨ, ਕਥਾ ਤਾਂ ਬੜੀ ਲੰਮੀ ਹੈ, ਜਿਹੜੇ ਉਹਨਾਂ ਨੇ ਬਚਨ ਬਾਦਸ਼ਾਹ ਬਾਬਰ ਤੋਂ ਲੈ ਕੇ ਸੁਣਾਏ ਵੀ ਕਿਵੇਂ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਰਾਜ ਦਿੱਤਾ, ਕਿਵੇਂ ਵਾਪਸ ਲੈਣ ਦਾ ਬਚਨ ਕੀਤਾ ਅਤੇ ਖਾਲਸੇ ਨੂੰ ਰਾਜ ਮਿਲਣ ਦਾ ਵਰ ਦਿੱਤਾ। ਸੋ ਸਾਰੀ ਕਥਾ ਜੇ ਆਪਾਂ ਕਰੀਏ, ਸਮਾਂ ਨਹੀਂ, ਮੈਂ ਸੰਖੇਪ ਵਿੱਚ ਬੇਨਤੀ ਕਰ ਰਿਹਾ। ਭਾਈ ਸਾਹਿਬ ਕਹਿੰਦੇ ਇਹ ਸੀਸ ਦੇ ਕੇ ਨਾ ਅਸੀਂ ਰਾਜ ਲੈਣਾ ਵਾਪਸ, ਮੇਰਾ ਸੀਸ ਵੀ ਉਹਨਾਂ ਸਿਰਾਂ ਵਿੱਚ ਸ਼ਾਮਿਲ ਹੋਵੇ, ਇਸ ਲਈ ਮੈਂ ਸਿੰਘੋ ਜਾ ਰਿਹਾ, ਮੈਂ ਨਹੀਂ ਛੁਡਾਉਣਾ, ਮੈਨੂੰ ਨਾ ਛੁਡਾਓ। ਨਹੀਂ ਤਾਂ ਸਿੰਘ ਛੁਡਾ ਸਕਦੇ ਸੀ ਤਾਰੂ ਸਿੰਘ ਨੂੰ ਉਸ ਥਾਣੇ ਵਿੱਚੋਂ, ਕਿਉਂਕਿ ਉੱਥੇ 20-50 ਸਿਪਾਹੀ ਹੋਣਗੇ, ਮਾਝੇ ਦੇ ਸਿੰਘਾਂ ਦਾ ਜ਼ੋਰ ਪੈ ਜਾਂਦਾ ਸੀ ਆਲੇ ਦੁਆਲੇ, ਉਹ ਛੁਡਾ ਸਕਦੇ ਸੀ ਰਾਤ ਨੂੰ। ਬੀਬੀ ਪੈਸੇ ਦੇ ਕੇ ਛੁਡਾ ਲਈ, ਸਿੰਘ ਨੂੰ ਵੀ ਛੁਡਾ ਸਕਦੇ ਸੀ, ਪਰ ਭਾਈ ਸਾਹਿਬ ਨੇ ਉਹ ਨਾਂਹ ਕਰ ਦਿੱਤੀ, ਕਹਿੰਦੇ ਅਸੀਂ ਸ਼ਹੀਦੀ ਪਾਣੀ ਹੈ। ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਲਿਜਾਇਆ ਗਿਆ, ਜ਼ਕਰੀਆ ਖਾਨ ਦੇ ਪੇਸ਼ ਕੀਤਾ ਗਿਆ, ਗੱਜ ਕੇ ਫਤਿਹ ਗਜਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਚਹਿਰੀ ਗੂੰਜ ਗਈ, ਜ਼ਕਰੀਆ ਖਾਨ ਸੜ ਕੇ ਕਹਿੰਦਾ ਇਹ ਮੇਰੀ ਕਚਹਿਰੀ 'ਚ ਫਤਿਹ ਨਹੀਂ ਬੁਲਾਉਣੀ, ਤੂੰ ਕਾਫਰਾਂ ਵਾਲੀ ਫਤਿਹ ਇੱਥੇ ਨਹੀਂ ਬੁਲਾਉਣੀ, ਮੈਨੂੰ ਜਾਣਦਾ ਨਹੀਂ, ਮੈਂ ਜ਼ਕਰੀਆ ਖਾਨ, ਮੈਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਹੈ। ਭਾਈ ਸਾਹਿਬ ਕਹਿਣ ਲੱਗੇ ਵੀ ਅਸੀਂ ਜਾਣਦੇ ਹਾਂ ਤੂੰ ਕਿੱਡਾ ਕੁ ਜ਼ਾਲਮ ਹੈ, ਤੂੰ ਕੀ ਕੁਝ ਕਰ ਸਕਦਾ ਸਭ ਪਤਾ, ਪਰ ਤੈਨੂੰ ਇਹ ਨਹੀਂ ਪਤਾ ਇਹ ਖਾਲਸਾ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦੀ ਬਹੁਤ ਲੈ ਕੇ ਸਜਿਆ, ਇਹਨੂੰ ਦੁਨੀਆ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ। ਬੜੀ ਵਿਚਾਰ ਬਹਿਸ ਮਵੈਸ਼ਾ ਹੁੰਦਾ ਰਿਹਾ। ਭਾਈ ਸਾਹਿਬ ਨੂੰ ਡੁਲਾਉਣ ਵਾਸਤੇ ਬੜੇ ਤਸੀਹੇ ਦਿੱਤੇ ਗਏ, ਜੇਲ੍ਹ 'ਚ ਸੁੱਟਿਆ ਗਿਆ। ਉਹਨਾਂ ਦਿਨਾਂ ਵਿੱਚ ਭਾਈ ਮਹਤਾਬ ਸਿੰਘ ਜੀ ਮੀਰਾਂ ਕੋਟੀਏ ਆਪਣੇ ਨਾਲ 20-25 ਸਿੰਘਾਂ ਦਾ ਜਥਾ ਲੈ ਕੇ ਫਿਰਿਆ ਕਰਦੇ ਸਨ। ਇਹ ਭਾਈ ਮਹਤਾਬ ਸਿੰਘ ਮੀਰਾਂ ਕੋਟੀਏ ਕੌਣ ਸਨ? ਜਿਨ੍ਹਾਂ ਨੇ ਇਸ ਤੋਂ 6 ਸਾਲ ਪਹਿਲਾਂ ਮੱਸੇ ਰੰਗੜ ਦਾ ਸਿਰ ਵੱਢ ਕੇ ਬੀਕਾਨੇਰ ਪਹੁੰਚਾਇਆ ਸੀ ਸੁੱਖਾ ਸਿੰਘ ਦੇ ਨਾਲ ਰਲ ਕੇ। ਬੜਾ ਸੂਰਮਾ ਸੀ ਮੀਰਾਂ ਕੋਟ ਪਿੰਡ ਅੰਮ੍ਰਿਤਸਰ ਰਾਜਾ ਸਾਂਸੀ ਹਵਾਈ ਅੱਡੇ ਦੇ ਲਾਗੇ। ਉੱਥੋਂ ਦਾ ਇਹ ਯੋਧਾ ਮਾਝੇ ਵਿੱਚ ਫਿਰਦਾ, 25-30-50 ਸਿੰਘ ਨਾਲ ਰਹਿੰਦੇ। ਜਿਹੜਾ ਕੋਈ ਚੰਗਾ ਸਰਕਾਰੀ ਖਜ਼ਾਨਾ ਹੁੰਦਾ ਉੱਥੇ ਲੁੱਟਮਾਰ ਕਰਕੇ ਅਤੇ ਖਾਲਸੇ ਨੂੰ ਲੰਗਰ ਛਕਾਉਣਾ, ਕਿਉਂਕਿ ਉਦੋਂ ਸਿੰਘਾਂ ਕੋਲ ਖੇਤੀ ਤਾਂ ਕਰਨ ਨਹੀਂ ਸੀ ਦਿੰਦੀ ਸਰਕਾਰ, ਘਰਾਂ 'ਚ ਤਾਂ ਰਹਿਣ ਨਹੀਂ ਸੀ ਦਿੰਦੀ, ਅਤੇ ਘੋੜੇ ਵੀ ਚਾਹੀਦੇ ਅਤੇ ਸ਼ਸਤਰ ਵੀ ਚਾਹੀਦੇ, ਉਹ ਫਿਰ ਸਰਕਾਰ ਤੋਂ ਹੀ ਵਰਤਾਰਾ ਲੈਣਾ ਹੁੰਦਾ ਸੀ। ਇਉਂ ਖਾਲਸਾ ਜੀ ਉਹ ਸਮਾਂ ਚੱਲ ਰਿਹਾ ਸੀ। ਭਾਈ ਮਹਤਾਬ ਸਿੰਘ ਨੂੰ ਖਬਰ ਮਿਲੀ ਕਿ ਸੰਤ ਸਰੂਪ ਮਹਾਂਪੁਰਸ਼ ਭਾਈ ਸਾਹਿਬ ਤਾਰੂ ਸਿੰਘ ਜੀ ਲਾਹੌਰ ਦੀ ਜੇਲ੍ਹ 'ਚ ਪਹੁੰਚ ਗਏ ਅਤੇ ਮੈਂ ਉਹਨਾਂ ਦੇ ਦਰਸ਼ਨ ਕਰਨੇ। ਅੱਜ ਤਾਂ ਸਿੰਘ ਵਿਚਾਰੇ ਨੂੰ ਹੱਥ ਕੜੀ ਲੱਗੀ, ਅਸੀਂ ਆਪ ਟਾਈਮ ਦੇਖਿਆ, ਹੱਥ ਕੜੀ ਲੱਗੀ ਹੁੰਦੀ ਸੀ ਨਾ ਅਤੇ ਸਕੇ ਰਿਸ਼ਤੇਦਾਰ ਵੀ ਐਂ ਮੂੰਹ ਕਰ ਲੈਂਦੇ ਸੀ ਵੀ ਇਹਨੂੰ ਫਤਿਹ ਨਾ ਬੁਲਾਉਣੀ ਪਵੇ, ਇਹ ਬੰਦੇ ਨੂੰ ਜੇ ਫਤਿਹ ਬੁਲਾਵਾਂਗੇ ਸਾਨੂੰ ਵੀ ਨਾਲ ਫੜ ਲੈਣਾ। ਇਹ ਤੁਸੀਂ ਵੇਖਿਆ ਟਾਈਮ, ਸਮਾਂ ਲੰਘਿਆ ਆਪਣੀ ਅੱਖਾਂ ਦੇ ਸਾਹਮਣੇ, ਪਰ ਧੰਨ ਸੀ ਉਹ ਪੁਰਾਤਨ ਸਿੰਘ। ਤਾਰੂ ਸਿੰਘ ਨੂੰ ਫਤਿਹ ਬੁਲਾਉਣੀ ਹੈ, ਕਹਿੰਦੇ ਉਹਨੂੰ ਮਿਲਣਾ। ਅੱਜ ਕੱਲ੍ਹ ਵਰਗਾ ਸਿਸਟਮ ਨਹੀਂ ਸੀ ਵੀ ਵਕੀਲ ਕਰੋ ਜਾਂ ਕੋਈ ਦਲੀਲ ਕਰੋ ਜਾਂ ਕੋਈ ਅਪੀਲ ਕਰੋ ਜਾਂ ਮੁਲਾਕਾਤ ਲਿਖਾ ਕੇ ਜੇਲ੍ਹ 'ਚ ਕਈ ਵਾਰੀ ਮੁਲਾਕਾਤ ਵੀ ਰਿਸ਼ਤੇਦਾਰੀ ਜਾਂ ਹੋਰ ਕੋਈ ਸੱਜਣ ਮਿੱਤਰ ਬਣ ਕੇ ਕਰ ਲੈਂਦੇ, ਉਦੋਂ ਮੁਲਾਕਾਤਾਂ ਨਹੀਂ ਸੀ ਹੁੰਦੀਆਂ, ਖਾਸ ਕਰਕੇ ਇਹੋ ਜਿਹੇ ਰਾਜਸੀ ਕੈਦੀਆਂ ਦੀ ਜਿਨ੍ਹਾਂ ਉੱਤੇ ਸਰਕਾਰ ਦੀ ਬਹੁਤ ਸਖਤੀ ਚੱਲ ਰਹੀ ਸੀ। ਤਾਰੂ ਸਿੰਘ ਵਰਗਿਆਂ ਦੀ ਮੁਲਾਕਾਤ ਕਿਵੇਂ ਹੋ ਸਕਦੀ, ਕਿਵੇਂ ਮਿਲੀਏ, ਜੇਲ੍ਹ 'ਚ ਕਿਵੇਂ ਪਹੁੰਚੀਏ? ਫਿਰ ਸੋਚਿਆ ਇੱਕੋ ਹੀ ਤਰੀਕਾ ਹੈ, ਅਸੀਂ ਵੀ ਗ੍ਰਿਫਤਾਰ ਹੋ ਜਾਈਏ। ਸਰਕਾਰ ਨੇ ਭਾਈ ਮਹਤਾਬ ਸਿੰਘ ਦੇ ਸਿਰ ਦਾ ਮੁੱਲ ਰੱਖਿਆ ਹੋਇਆ ਸੀ ਵੀ ਜਿੱਥੇ ਮਹਤਾਬ ਸਿੰਘ ਮਿਲੇ, ਕਿਉਂਕਿ ਉਹਨੇ ਮੱਸੇ ਰੰਗੜ ਦਾ ਕਤਲ ਕੀਤਾ, ਮੱਸੇ ਰੰਗੜ ਦੇ ਕਤਲ ਦਾ ਇਲਜ਼ਾਮ ਹੈ ਉਹਦੇ 'ਤੇ, ਉਹਨੂੰ ਗ੍ਰਿਫਤਾਰ ਕਰਨਾ, ਬੜਾ ਇਨਾਮ ਰੱਖਿਆ ਸੀ। ਪਰ ਸੂਰਮਾ ਕਾਬੂ ਨਹੀਂ ਸੀ ਆਇਆ, 6 ਸਾਲ ਹੋ ਗਏ ਸੀ, ਗਾਤਰੇ ਸ਼ਸਤਰ ਬਸਤਰ ਪਹਿਨੇ ਹੋਏ, ਬੰਦੂਕ ਤਲਵਾਰ ਨੇਜਾ ਬਰਛਾ ਚੱਕਰ ਖੰਡਾ ਸਾਰੇ ਸ਼ਸਤਰ ਆਪਣੇ ਸਾਥੀਆਂ 'ਚ ਵੰਡ ਦਿੱਤੇ। ਸਾਰੇ ਸਿੰਘਾਂ ਨੂੰ ਕਹਿਣ ਲੱਗਾ ਵੀ ਖਾਲਸਾ ਜੀ ਆ, ਕਿਸੇ ਨੂੰ ਆਪਣੀ ਬੰਦੂਕ ਦੇ ਦਿੱਤੀ, ਕਿਸੇ ਨੂੰ ਤਲਵਾਰ ਦੇ ਦਿੱਤੀ, ਕਿਸੇ ਨੂੰ ਢਾਲ ਦੇ ਦਿੱਤੀ, ਕਿਸੇ ਨੂੰ ਦੁਮਾਲੇ ਦੇ ਚੱਕਰ ਦੇ ਦਿੱਤੇ, ਕਿਸੇ ਨੂੰ ਆਪਣਾ ਗੜਵਾ, ਕਿਸੇ ਨੂੰ ਬਰਛਾ, ਸਭ ਸ਼ਸਤਰ ਵੰਡ ਕੇ ਕਹਿਣ ਲੱਗਾ ਸਿੰਘ ਉਹ ਸਾਡੀ ਫਤਿਹ ਹੈ, ਅਸੀਂ ਚੱਲੇ ਹਾਂ ਲਾਹੌਰ, ਆਪਣੇ ਸੱਜਣ ਮਿੱਤਰ ਭਾਈ ਤਾਰੂ ਸਿੰਘ ਕੋਲ ਚੱਲੇ ਹਾਂ, ਅਸੀਂ ਉਹਨਾਂ ਨੂੰ ਫਤਿਹ ਗਜਾਉਣੀ ਹੈ, ਅਸੀਂ ਆਪਣੇ ਮਿੱਤਰ ਦੇ ਦਰਸ਼ਨ ਕਰਨੇ, ਆਪਣੇ ਗੁਰੂ ਭਾਈ ਨੂੰ ਮਿਲਣਾ। ਸਿੰਘ ਕਹਿਣ ਲੱਗੇ ਬਾਬਾ ਜੀ, ਜਥੇਦਾਰ ਜੀ, ਉੱਥੇ ਮੌਤ ਹੈ, ਤੁਹਾਡੇ ਵਰਗੇ ਸੂਰਮਿਆਂ ਦੀ ਪੰਥ ਨੂੰ ਬੜੀ ਲੋੜ ਹੈ, ਉੱਥੇ ਨਾ ਜਾਓ। ਕਹਿਣ ਲੱਗੇ ਖਾਲਸਾ ਜੀ, ਤੁਹਾਡੀ ਗੱਲ ਠੀਕ ਹੈ, ਪਰ ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀ ਹੈ। ਇਹ ਪਿਆਰ ਇਹੋ ਜਿਹੀ ਚੀਜ਼ ਹੈ ਨਾ, ਇਹ ਹਰ ਕੁਰਬਾਨੀ ਕਰਾ ਦਿੰਦਾ, ਅਤੇ ਅਸੀਂ ਭਾਈ ਸਾਹਿਬ ਤਾਰੂ ਸਿੰਘ ਦੇ ਦਰਸ਼ਨ ਕਰਨੇ ਜ਼ਰੂਰ, ਅਤੇ ਇਸ ਕਰਕੇ ਅਸੀਂ ਜਾ ਰਹੇ ਹਾਂ। ਸਾਰੇ ਸ਼ਸਤਰ ਸਿੰਘਾਂ 'ਚ ਵੰਡ ਕੇ ਆਪਣਾ ਸਾਰਾ ਕੁਝ ਖਾਲਸੇ ਨੂੰ ਦੇ ਕੇ ਇੱਕ ਸਲੋਤਰ ਡਾਂਗ ਜਿਹੜੀ ਚੰਗੀ ਸੰਮਾਂ ਵਾਲੀ ਉਹ ਰੱਖ ਲਈ ਵੀ ਸਰਕਾਰ ਦੇ ਕੋਲ ਇੱਕ ਡਾਂਗ ਹੀ ਜਾਏਗੀ ਨਾ। ਸਿੰਘ ਪਹਿਲੇ ਸ਼ਸਤਰਾਂ ਦਾ ਕਿੰਨਾ ਕਰਦੇ ਹੁੰਦੇ ਸੀ ਵੀ ਸਾਡੇ ਸ਼ਸਤਰ ਵੀ ਇਹਨਾਂ ਦੇ ਹੱਥ ਨਾ ਜਾਣ। ਇੱਕ ਡਾਂਗ ਚੰਗੀ ਸੰਮਾਂ ਵਾਲੀ ਮੋਟੀ ਉਹ ਰੱਖ ਲਈ ਕੋਲ, ਜਿੱਥੇ ਪੁਲਿਸ ਵਾਲਿਆਂ ਦੀ ਚੌਂਕੀ ਸੀ ਨਾ ਉਹਦੇ ਕੋਲ ਜਾ ਕੇ ਗੱਜ ਕੇ ਜਕਾਰਾ ਗਜਾ ਦਿੱਤਾ। ਜਦੋਂ ਜਕਾਰਾ ਗਜਾਇਆ ਤਾਂ ਉਹ ਇੱਕਦਮ ਅੱਬੜਵਾਏ ਉੱਠੇ ਵੀ ਸਿੰਘਾਂ ਦੀ ਫੌਜ ਆ ਗਈ। ਉਹ ਫਿਰ ਉਹਨਾਂ ਨੇ ਵੇਖਿਆ ਇਹਦੇ ਇਕੱਲਾ ਹੀ ਹੈ, ਉਹ 25-30 ਬੰਦੇ ਇਹ ਇਕੱਲਾ ਹੀ ਉਹ ਪੈ ਗਏ। ਪਰ ਡਾਂਗ ਚੰਗੀ ਤਗੜੀ ਸੀ, ਜਿਹਦੇ ਵੀ ਸਿਰ 'ਚ ਮਾਰੇ ਉਹਨੂੰ ਹੀ ਮੂਧਾ ਕਰ ਦੇਵੇ, ਜਿਹਦੇ ਸਿਰ 'ਚ ਮਾਰੇ ਉਹਨੂੰ ਹੀ ਮੂਧਾ ਕਰ ਦੇਵੇ। 5-7 ਦੀਆਂ ਅਤੇ ਲੱਤਾਂ ਬਾਹਾਂ ਤੋੜੀਆਂ, 5-7 ਦੇ ਸਿਰ ਪਾੜੇ, ਅਖੀਰ ਉਹਨਾਂ ਨੇ ਫੜ ਲਿਆ। ਉਹ ਬੰਦੇ ਜ਼ਿਆਦਾ ਸੀ, ਇਹਦੇ ਕੋਲ ਡਾਂਗ ਸੀ, ਉਹਨਾਂ ਕੋਲ ਸ਼ਸਤਰ ਸੀ, ਉਹਨਾਂ ਨੇ ਫੜ ਲਿਆ। ਫੜ ਕੇ ਹੱਥ ਕੜੀਆਂ ਬੇੜੀਆਂ ਜੇ ਜਕੜ ਕੇ ਗੱਡੇ 'ਤੇ ਪਾ ਲਿਆ, ਗੱਡੇ 'ਤੇ ਪਾ ਕੇ ਅਤੇ ਉਹਨਾਂ ਨੂੰ ਪਤਾ ਕਿਸੇ ਨੇ ਪਛਾਣ ਲਿਆ ਵਿੱਚੋਂ ਪੁਲਿਸ ਵਾਲੇ ਨੇ ਵੀ ਇਹ ਮਹਤਾਬ ਸਿੰਘ ਆ, ਇਹ ਉਹੀ ਆ ਜਿਹਨੇ ਮੱਸਾ ਰੰਗੜ ਮਾਰਿਆ। ਕਹਿੰਦੇ ਉਹ ਕਹਿੰਦੇ ਇਹਨੂੰ ਇੰਜ ਕਰੋ, ਇਹਨੂੰ ਇਹਦੇ ਪਿੰਡ ਲੈ ਕੇ ਚੱਲੋ, ਉੱਥੋਂ ਪੱਕਾ ਕਰੀਏ ਵੀ ਉਹੀ ਆ ਕਿ ਕੋਈ ਹੋਰ ਆ। ਭਾਈ ਸਾਹਿਬ ਆਪ ਤਾਂ ਕੁਝ ਬੋਲੇ ਨਹੀਂ ਨਾ। ਪਿੰਡ ਲੈ ਗਏ ਮੀਰਾਂਕੋਟ, ਪਿੰਡ ਮੀਰਾਂਕੋਟ ਦੀ ਸਾਰੀ ਪੰਚਾਇਤ ਪਿੰਡ ਦਾ ਬੱਚਾ ਬੱਚਾ ਇਕੱਠਾ ਕਰ ਲਿਆ ਵੀ ਆਓ ਆਹ ਬੰਦਾ ਪਛਾਣੋ ਕੌਣ ਹੈ। ਸਾਰਾ ਪਿੰਡ ਜਾਣਦਾ ਸੀ ਵੀ ਮਹਤਾਬ ਸਿੰਘ ਹੈ। ਪਰ ਸਾਧ ਸੰਗਤ ਜੀ, ਉਹਨਾਂ ਸਿੰਘਾਂ ਦਾ ਕਰੈਕਟਰ, ਉਹਨਾਂ ਦਾ ਵਰਤਾਰਾ, ਮਿਲਵਰਤਨ ਇੰਨਾ ਸੀ, ਕਿਸੇ ਨੇ ਮੂੰਹ ਨਹੀਂ ਖੋਲ੍ਹਿਆ, ਕਿਸੇ ਨੇ ਇਹ ਨਹੀਂ ਕਿਹਾ ਵੀ ਇਹ ਮਹਤਾਬ ਸਿੰਘ। ਕਿਉਂ ਵੀ ਜੇ ਅਸੀਂ ਕਹਿਤਾ ਮਹਤਾਬ ਸਿੰਘ ਹੈ ਇਹਨੂੰ ਮਾਰ ਦੇਣਗੇ, ਕਿਉਂਕਿ ਇਹਨੇ ਮੱਸੇ ਰੰਗੜ ਦਾ ਕਤਲ ਕੀਤਾ। ਕੋਈ ਵੀ ਨਹੀਂ ਬੋਲਿਆ। ਉਹ ਕਹਿੰਦੇ ਜੀ ਅਸੀਂ ਜਾਣਦੇ ਨਹੀਂ ਹੋ। ਪਿੰਡ ਥਾਣੇਦਾਰ ਕਹਿਣ ਲੱਗਾ ਜਾਣਦੇ ਹੋ ਤੁਸੀਂ, ਪਰ ਤੁਸੀਂ ਜਾਣ ਬੁੱਝ ਕੇ ਨਹੀਂ ਦੱਸਦੇ। ਕੋਈ ਗੱਲ ਨਹੀਂ, ਅਸੀਂ ਲੈ ਚੱਲੇ ਹਾਂ ਲਾਹੌਰ ਨੂੰ। ਲੈ ਗਏ ਜਕਰੀਏ ਦੀ ਕਚਹਿਰੀ 'ਚ ਪੇਸ਼ ਕਰਤਾ। ਆ ਜੀ ਬੰਦਾ ਫੜ ਕੇ ਲਿਆਂਦਾ। ਨੇ ਕੌਣ ਹੈ? ਕਹਿੰਦੇ ਉਹ ਹੈ ਜਿਹਨੇ ਚੌਧਰੀ ਮੱਸਾ ਮਾਰਿਆ ਸੀ, ਚੌਧਰੀ ਮੱਸੇ ਦਾ ਕਾਤਲ ਹੈ ਮਹਤਾਬ ਸਿੰਘ ਭੰਗੂ ਮੀਰਾਂਕੋਟੀਆ। ਜਕਰੀਆ ਖਾਂ ਕਹਿੰਦਾ ਇਹ ਸੁੱਟੋ ਇਹਨੂੰ ਜਾ ਕੇ ਜੇਲ੍ਹ, ਜਿੱਥੇ ਤਾਰੂ ਸਿੰਘ ਹੈ ਉੱਥੇ ਪਠਾ ਦਿਓ। ਦੇਖੋ ਕੁਦਰਤ ਦੀ ਖੇਡ ਹੈ, ਜਿੱਥੇ ਮਹਾਰਾਜ ਨੇ ਪਹੁੰਚਾਉਣਾ ਉੱਥੇ ਪਹੁੰਚਾਇਆ। ਕਹਿੰਦੇ ਜਦੋਂ ਭਾਈ ਸਾਹਿਬ ਕੋਲ ਜਾ ਕੇ ਬਿਠਾਇਆ ਨਾ ਅਤੇ ਫਤਿਹ ਗਜਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਤਾਰੂ ਸਿੰਘ ਕਹਿੰਦੇ ਜੀ ਭਾਈ ਮਹਤਾਬ ਸਿੰਘ ਜੀ ਤੁਸੀਂ ਕਿਵੇਂ ਆ ਗਏ? ਉਹ ਕਹਿੰਦੇ ਭਾਈ ਸਾਹਿਬ ਤੁਹਾਡੇ ਦਰਸ਼ਨ ਕਰਨੇ ਸੀ, ਆਪ ਜੀ ਦੇ ਦਰਸ਼ਨਾਂ ਲਈ ਆਏ ਹਾਂ। ਇਹ ਨਹੀਂ ਸੀ ਸਾਨੂੰ ਫੜ ਸਕਦੇ, ਅਸੀਂ ਆਪ ਇਹਨਾਂ ਦੇ ਕੋਲ ਆਏ ਹਾਂ। ਤੁਹਾਡੇ ਦਰਸ਼ਨ ਹੋ ਗਏ, ਜੀਵਨ ਯਾਤਰਾ ਸਫਲ ਹੋ ਗਈ। ਅਗਲੇ ਦਿਨ ਦੋਵਾਂ ਦੀ ਪੇਸ਼ੀ ਹੋਈ, ਦੋਵਾਂ ਨੂੰ ਭਾਈ ਤਾਰੂ ਸਿੰਘ ਅਤੇ ਭਾਈ ਮਹਤਾਬ ਸਿੰਘ ਨੂੰ ਜਕਰੀਆ ਖਾਂ ਨੇ ਜਿਹੜੇ ਬਚਨ ਕਹੇ ਸੀ ਕਿ ਤੁਸੀਂ ਸਿੱਖ ਧਰਮ ਛੱਡ ਕੇ ਇਸਲਾਮ ਕਬੂਲ ਕਰੋ, ਮੁਸਲਮਾਨ ਬਣ ਜਾਓ, ਤੁਹਾਨੂੰ ਬੜੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਤੁਹਾਨੂੰ ਮੁਗਲੀਆ ਖਾਨਦਾਨ ਵਿੱਚ ਉੱਚੇ ਘਰਾਂ 'ਚ ਵਿਆਹਾਂਗੇ। ਕਿਉਂਕਿ ਭਾਈ ਤਾਰੂ ਸਿੰਘ ਦਾ ਸਾਰਾ 26 ਸਾਲਾਂ ਦਾ ਸੀ, ਅਜੇ ਕੁਆਰਾ ਸੀ, ਬੜਾ ਸੋਹਣਾ ਸੁਨੱਖਾ ਜਵਾਨ ਸੀ, ਅਤੇ ਭਾਈ ਮਹਤਾਬ ਸਿੰਘ ਜੀ ਵੀ 30-35 ਸਾਲ ਤੋਂ ਵੱਧ ਕੇ ਨਹੀਂ ਸਨ, ਉਹ ਵੀ ਜਵਾਨੀ ਵਿੱਚ ਸਨ ਪੂਰੇ। ਤੁਹਾਨੂੰ ਅਸੀਂ ਬੜੀਆਂ ਸਹੂਲਤਾਂ ਦੇਵਾਂਗੇ, ਬੜੇ ਤੁਹਾਨੂੰ ਅਹੁਦੇ ਦੇਵਾਂਗੇ, ਤੁਸੀਂ ਬਹਾਦਰ ਹੋ, ਸੂਰਮੇ ਹੋ। ਸਰਕਾਰ ਨੂੰ ਇਹ ਤਾਂ ਪਤਾ ਸੀ ਨਾ ਵੀ ਇਹ ਯੋਧੇ ਜੰਗੀ ਨੇ, ਇਹ ਸਾਡੇ ਕੰਮ ਆਉਣਗੇ। ਭਾਈ ਮਹਤਾਬ ਸਿੰਘ ਅਤੇ ਤਾਰੂ ਸਿੰਘ ਕਹਿਣ ਲੱਗੇ ਅੱਜ ਤੱਕ ਕਿਸੇ ਸਿੱਖ ਨੇ ਤੇਰਾ ਦੀਨ ਕਬੂਲਿਆ? ਕਿਸੇ ਨੇ ਆਪਣੇ ਗੁਰੂ ਦੀ ਸਿੱਖੀ ਛੱਡੀ ਹੈ? ਅਤੇ ਗੱਲ ਸਾਡੇ ਨਾਲ ਕਰ। ਅੱਗੋਂ ਫਿਰ ਜਕਰੀਆ ਬੋਲਿਆ, ਕਹਿਣ ਲੱਗਾ ਤੁਹਾਡੇ ਸਿੱਖਾਂ ਕੋਲ ਹੈ ਕੀ? ਭੁੱਖਮਰੀ, ਗਰੀਬੀ, ਤੰਗੀ, ਰੋਟੀ ਤੁਹਾਨੂੰ ਖਾਣ ਨੂੰ ਨਹੀਂ ਮਿਲਦੀ, ਕੱਪੜਾ ਤੁਹਾਨੂੰ ਪਾਉਣ ਨੂੰ ਨਹੀਂ ਮਿਲਦਾ, ਸੌਣ ਨੂੰ ਤੁਹਾਨੂੰ ਮੰਜਾ ਨਹੀਂ ਮਿਲਦਾ, ਰਹਿਣ ਨੂੰ ਤੁਹਾਨੂੰ ਕੁੱਲੀ ਨਹੀਂ, ਸਿੱਖੀ 'ਚ ਤੁਹਾਨੂੰ ਕੀ ਮਿਲਿਆ? ਜਿਹੜੇ ਬਚਨ ਉਹਨੇ ਕਹੇ ਨੇ ਗਿਆਨੀ ਗਿਆਨ ਸਿੰਘ ਜੀ ਇੱਕ ਕਵਿਤ 'ਚ ਲਿਖਦੇ ਨੇ, ਫਿੱਡਾ ਜੈਸਾ ਟੱਟੂਆ ਤੇ ਜੁੱਲੜੂ ਕਾ ਕਾਠੂ ਪਾਏ, ਰਸੜੂ ਰਕਾੜੂ ਤੇ ਰਸੜੂ ਰਕਾਬਜੂ, ਪਾਟਿਆ ਜੈਸਾ ਕੱਛੜੂ ਤੇ ਨੀਲੜੂ ਸਾ ਚਾਦਰੂ, ਡੁੱਚੋ ਜੈਸਾ ਪੱਗੜੂ ਬਣਾਇਆ ਸਿਰ ਤਾਜੂ, ਟੁੱਟਿਆ ਜੈਸਾ ਤੇਗੜੂ ਤੇ ਲੀਰੜੂ ਮਿਆਨ ਜਾਂਕੋ, ਗੱਠ ਸੱਠ ਗਾਤਰਾ ਬਣਾਇਆ ਸਭ ਸਾਜੂ, ਨਾਮ ਤੋਂ ਅਕਾਲੜੂ ਕੋ ਫਿਰੈ ਬੁਰੇ ਹਾਲੜੂ ਸੋ, ਲੂਟ ਕੂਟ ਖਾਵਣੇ ਕੋ ਡਾਡੋ ਉਸ ਤਾਜੂ। ਕਹਿਣ ਲੱਗਾ ਤੁਹਾਡੇ ਸਿੱਖਾਂ ਕੋਲ ਫਿੱਡਾ ਜਾਂ ਟੱਟੂ ਘੋੜਾ ਚੰਗਾ ਨਹੀਂ ਹੁੰਦਾ, ਸਾਡੇ ਘੋੜੇ ਵੇਖੋ ਅਤੇ ਆਪਣੇ ਘੋੜੇ ਵੇਖੋ ਮਰੀਅਲ ਜੇ। ਫਿੱਡਾ ਜਾਂ ਘੋੜਾ ਉਹਨੂੰ ਤੁਸੀਂ ਕਹਿੰਦੇ ਹੋ ਅਰਾਕਾ, ਉਹਨੂੰ ਕਹਿੰਦੇ ਹੋ ਤੁਸੀਂ ਬਹੁਤ ਤੇਜ਼ ਦੌੜਨ ਵਾਲਾ, ਪਰ ਹੁੰਦਾ ਤਾਂ ਉਹ ਫਿੱਡਾ ਜਾ। ਫਿੱਡਾ ਜੈਸਾ ਟੱਟੂਆ ਅਤੇ ਜੁੱਲੜੂ ਕਾ ਕਾਠੂ ਪਾਏ, ਉੱਤੇ ਕਾਠੀ ਵੀ ਨਹੀਂ ਹੁੰਦੀ, ਜੁੱਲੀ ਪਾਈ ਹੁੰਦੀ ਹੈ। ਰਸੜੂ ਲਗਾੜੂ ਤੇ ਰਸੜੂ ਰਕਾਬਜੂ, ਰੱਸੇ ਦੀ ਲਗਾੜੀ ਹੁੰਦੀ, ਰੱਸੇ ਦੀ ਰਕਾਬ ਹੁੰਦੀ ਹੈ, ਰੱਸੇ ਹੀ ਮੂੰਹ 'ਚ ਪਾਇਆ ਹੁੰਦਾ। ਚੰਗੀ ਤੁਹਾਡੇ ਕੋਲ ਲਗਾਮ ਵੀ ਨਹੀਂ ਹੁੰਦੀ ਘੋੜੇ ਨੂੰ, ਕਾਠੀ ਵੀ ਨਹੀਂ ਹੁੰਦੀ, ਉੱਤੇ ਖੇਸ ਕੰਬਲ ਜੁੱਲੀ ਸੁੱਟ ਕੇ ਉੱਤੇ ਬਹਿ ਜਾਂਦੇ ਹੋ। ਟੁੱਟਿਆ ਜੈਸਾ ਤੇਗੜੂ, ਚੰਗੀਆਂ ਤਲਵਾਰਾਂ ਵੀ ਨਹੀਂ ਤੁਹਾਡੇ ਕੋਲ ਹੁੰਦੀਆਂ, ਟੁੱਟੀਆਂ ਫੁੱਟੀਆਂ ਤਲਵਾਰਾਂ ਹੁੰਦੀਆਂ। ਟੁੱਟਿਆ ਜੈਸਾ ਤੇਗੜੂ ਤੇ ਲੀਰੜੂ ਮਿਆਨ ਜਾਂ ਕੋ, ਲੀਰਾਂ ਦਾ ਮਿਆਨ ਬਣਾ, ਉੱਤੇ ਲੀਰਾਂ ਵਾਲੀਆਂ ਹੁੰਦੀਆਂ, ਮਿਆਨ ਵੀ ਨਹੀਂ ਹੁੰਦਾ। ਲੀਰੜੂ ਮਿਆਨ ਜਾਂ ਕੋ, ਗੱਠ ਸੱਠ ਗਾਤਰਾ ਬਣਾਇਆ ਸਭ ਸਾ, ਗਾਂਢੇ ਸਾਂਢੇ ਲਾ ਕੇ ਰੱਸੀਆਂ ਰੁੱਸੀਆਂ ਦਾ ਤੇ ਗਾਤਰਾ ਪਾਇਆ ਹੁੰਦਾ। ਪਾਟਿਆ ਜੈਸਾ ਕੱਛੜੂ, ਪਾਟਾ ਜਿਹਾ ਮਸਤਾਨਾ ਜਿਹਾ ਕਛਹਿਰਾ ਹੁੰਦਾ, ਅਤੇ ਨੀਲੜੂ ਸਾ ਚਾਦਰੂ, ਨੀਲੇ ਰੰਗ ਦੀ ਚਾਦਰ ਦੀ ਬੁੱਕਲ ਮਾਰੀ ਹੁੰਦੀ ਹੈ। ਡੁੱਚੋ ਜੈਸਾ ਪੱਗੜ, ਉੱਚਾ ਜਿਹਾ ਦੁਮਾਲਾ ਉਹਦੇ 'ਤੇ, ਉਹ ਵੀ ਪਤਾ ਨਹੀਂ ਕਿਤੋਂ ਕਿੰਨਾ ਪੁਰਾਣਾ ਮਸਤਾਨਾ ਦਵਾਨਾ ਕੱਪੜਾ। ਡੁੱਚੋ ਜੈਸਾ ਪੱਗੜੂ ਬਣਾਇਆ ਸਿਰ ਤਾਜ ਜੂ, ਉੱਚੀ ਜੀ ਪੱਗ ਬੰਨੀ ਹੁੰਦੀ ਹੈ। ਨਾਮ ਤੋਂ ਅਕਾਲੜੂ ਕੋ, ਨਾਮ 'ਤੇ ਅਕਾਲ ਅਕਾਲ ਜਪਦੇ ਹੋ, ਫਿਰ ਐਂ ਬੁਰੇ ਹਾਲੜੂ ਸੋ, ਫਿਰਦੇ ਬੁਰੇ ਹਾਲਾਂ ਨੂੰ, ਬੁਰੇ ਹਾਲ ਦੇ ਬਾਂਕੇ ਦਿਹਾੜੇ ਕਹਿੰਦੇ ਨਾ ਤੁਹਾਡਾ ਹਾਲ ਹੈ, ਅਤੇ ਲੁੱਟ ਖੁੱਟ ਖਾਵਣੇ ਕੋ ਡਾਡੋ ਉਸ ਤਾਜ ਜੂ, ਕਹਿੰਦੇ ਲੁੱਟ ਖੁੱਟ ਖਾਣ ਨੂੰ ਤੁਸੀਂ ਡਾਡੇ ਉਸਤਾਦ ਹੋ। ਇਸ ਕਰਕੇ ਛੱਡੋ ਸਿੱਖੀ, ਆ ਜਾਓ ਇਸਲਾਮ ਦੇ ਦਾਇਰੇ 'ਚ। ਭਾਈ ਸਾਹਿਬ ਤਾਰੂ ਸਿੰਘ ਨੇ ਜੋ ਬਚਨ ਕਹੇ ਪੰਥ ਪ੍ਰਕਾਸ਼ ਦੇ ਲਿਖਾਰੀ ਲਿਖਦੇ, ਤੁਬ ਦੀਨ ਸਿਰ ਹਮ ਪਨਹੀ ਮਾਰੈ, ਸੌ ਜੁੱਤੀ ਮਾਰ ਕੇ ਇੱਕ ਗਿਣਾ ਕੇ, ਕਹਿੰਦੇ ਕਰ ਲੈ ਤੂੰ ਜੋ ਕਰਨਾ। ਕਹਿੰਦੇ ਚਰਖੜੀ 'ਤੇ ਚਾੜ ਦਿਓ, ਚਰਖੜੀ ਆ ਗਈ, ਦੋਵੇਂ ਗੁਰੂ ਦੇ ਸ਼ੇਰ ਖੜ੍ਹੇ ਨੇ, ਭਾਈ ਮਹਤਾਬ ਸਿੰਘ ਅਤੇ ਤਾਰੂ ਸਿੰਘ। ਵਾਰੀ ਤਾਰੂ ਸਿੰਘ ਦੀ ਪਹਿਲਾਂ ਸੁਣਾਈ ਗਈ, ਭੱਜ ਕੇ ਭਾਈ ਮਹਤਾਬ ਸਿੰਘ ਅੱਗੇ ਹੋਇਆ, ਕਹਿੰਦਾ ਭਾਈ ਸਾਹਿਬ ਤੁਹਾਡੇ ਤੋਂ ਪਹਿਲਾਂ ਜਾਣਾ। ਪਹਿਲਾਂ ਭਾਈ ਤਾਰੂ ਸਿੰਘ ਤੋਂ ਮਹਤਾਬ ਸਿੰਘ ਚਰਖੀ ਚੜ੍ਹ ਗਿਆ, ਸ਼ਹੀਦ ਕਰ ਦਿੱਤਾ ਗਿਆ, ਤਾਂ ਭਾਈ ਸਾਹਿਬ ਨੂੰ ਵੀ ਉਸੇ ਚਰਖੜੀ 'ਤੇ ਚਾੜ ਕੇ ਘੁਮਾਇਆ ਗਿਆ, ਹੱਡ ਤੋੜ ਦਿੱਤੇ ਸਰੀਰ ਦੇ। ਪਰ ਅਜੇ ਕੌਤਕ ਹੋਰ ਵਰਤਾਉਣਾ ਸੀ। ਕਹਿਣ ਲੱਗਾ ਜ਼ਕਰੀਆ, ਕਹਿੰਦਾ ਜਿਹੜੇ ਸਿੱਖੀ ਕੇਸਾਂ ਸਵਾਸਾਂ ਦਾ ਤੂੰ ਅਰਦਾਸਾ ਕਰਦਾ, ਜਿਹੜਾ ਮਾਣ ਕਰਦਾ, ਮੈਂ ਤੇਰੇ ਕੇਸ ਜੁੱਤੀਆਂ ਮਾਰ ਕੇ ਉਡਾ ਦਿਆਂਗਾ। ਭਾਈ ਸਾਹਿਬ ਤਾਰੂ ਸਿੰਘ ਕਹਿੰਦੇ ਮੇਰੀ ਤਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏਗੀ, ਪਰ ਖਾਲਸਾ ਤੈਨੂੰ ਜੁੱਤੀ ਅੱਗੇ ਲੈ ਕੇ ਜਾਏਗਾ। ਖਿਜੇ ਹੋਏ ਜ਼ਕਰੀਆ ਨੇ ਭਾਈ ਸਾਹਿਬ ਦੇ ਕੇਸ ਕੱਟਣ ਦਾ ਹੁਕਮ ਦਿੱਤਾ ਗਿਆ। ਨਾਈ ਬੁਲਾਇਆ ਜ਼ਕਰੀਆ ਨੇ, ਜਦੋਂ ਕੇਸਾਂ ਨੂੰ ਹੱਥ ਲਾਇਆ, ਸਾਧ ਸੰਗਤ ਜੀ ਇਹ ਗੁਰੂ ਬੜਾ ਸਮਰੱਥ ਹੈ, ਜੋ ਨਹੀਂ ਹੋ ਸਕਦਾ ਉਹ ਗੁਰੂ ਕਰ ਸਕਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਸਾਡੇ ਤਰ੍ਹਾਂ ਹੀ ਹੋਵੇ ਤਾਂ ਫਿਰ ਗੁਰੂ ਦੀ ਕੀ ਲੋੜ ਹੈ। ਗੁਰੂ ਉਹ ਹੈ ਜੋ ਇਨਸਾਨ ਨਹੀਂ ਕਰ ਸਕਦਾ, ਉਹ ਗੁਰੂ ਕਰ ਸਕਦਾ ਕਿ ਲੋਹੇ ਦੀਆਂ ਤਾਰਾਂ ਵਰਗੇ ਦਾ ਕੋਈ ਚਾਰਾ ਨਹੀਂ ਚੱਲਿਆ। ਉਹ ਕਹਿਣ ਲੱਗਾ ਮੇਰੇ ਤੋਂ ਕੱਟੇ ਨਹੀਂ ਜਾਂਦੇ। ਕਹਿੰਦਾ ਖੋਪਰੀ ਲਾ ਦਿਓ। ਰੰਬੀ ਦੇ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਇਸ ਤਰ੍ਹਾਂ ਮੋਚੀ ਨੇ ਇੱਥੋਂ ਛਿਨ ਛਾ ਕਰਕੇ ਸਣੇ ਕੇਸਾਂ ਦੇ ਖੋਪਰ ਲਾ ਦਿੱਤਾ, ਅਤੇ ਜਦੋਂ ਖੋਪਰ ਲਾਹ ਦਿੱਤਾ ਲਾਹੌਰ ਦੀ ਖਾਈ 'ਚ ਆਪ ਜੀ ਦਾ ਸਰੀਰ ਸਿੱਟ ਦਿੱਤਾ। 22 ਦਿਨ ਭਾਈ ਸਾਹਿਬ ਜਿਉਂਦੇ ਰਹੇ ਖੋਪਰੀ ਲੈਣ ਤੋਂ ਬਾਅਦ। ਮੇਰਾ ਖਿਆਲ ਹੈ ਖੋਪਰੀ ਉੱਤਰ ਜਾਵੇ ਬੰਦਾ 22 ਮਿੰਟ ਨਹੀਂ ਕੱਢ ਸਕਦਾ, ਪਰ ਗੁਰੂ ਦੀ ਖੇਡ ਹੈ 22 ਦਿਨ ਜੀਵੇ ਹੈ। ਜਦੋਂ ਲਾਹੌਰ ਦੇ ਸਿੱਖਾਂ ਨੇ ਲਿਆ ਕੇ ਸੇਵਾ ਕਰਨੀ ਚਾਹੀ, ਕਹਿਣ ਲੱਗੇ ਨਹੀਂ ਹੁਣ ਸੱਚਖੰਡ ਜਾਣਾ, ਪਰ ਜਾਣਾ ਇਵੇਂ ਨਹੀਂ, ਇਹਨੂੰ ਅੱਗੇ ਲਾ ਕੇ ਲੈ ਜਾਣਾ, ਬਚਨ ਕੀਤਾ ਹੋਇਆ। ਇੱਧਰ ਖੋਪਰੀ ਉਤਰੀ, ਉੱਧਰੋਂ ਜਕਰੀਏ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਪੇਟ ਆਫਰ ਗਿਆ, ਜੋ ਕੁਝ ਖਾਂਦਾ ਪੀਂਦਾ ਅੰਦਰ ਹੈ ਬਾਹਰ ਜਾਂਦਾ ਨਹੀਂ, ਪਿਸ਼ਾਬ ਨਹੀਂ ਜਾਵੇਗਾ ਤਾਂ ਬੰਦਾ ਕਿੰਨਾ ਤੜਫਦਾ, ਤੜਫਣ ਲੱਗ ਪਿਆ। ਸ਼ਹੀਦ ਸਿੰਘ ਆ ਕੇ ਸਾਹਮਣੇ ਖਲੋਂਦੇ ਹੈ, ਮੁਸਲਮਾਨ ਮੌਲਵੀਆਂ ਨੂੰ ਕਹਿੰਦਾ ਮੈਨੂੰ ਬਚਾਓ ਇਹਨਾਂ ਕੋਲੋਂ। ਸ਼ਹੀਦ ਸਿੰਘ ਮਾਰਦੇ ਸਲੋਤਰ ਅਤੇ ਸਮਝ ਕਿਸੇ ਨੂੰ ਨਹੀਂ ਆਉਂਦੀ, ਚੀਕਾਂ ਮਾਰਦਾ ਜ਼ਕਰੀਆ, ਸਾਰੇ ਜਾਦੂ ਟੂਣੇ ਮੰਤਰ ਜੰਤਰ ਕਰਕੇ ਹਾਰ ਗਏ। ਫਿਰ ਸਮਝ ਆਈ, ਕਹਿਣ ਲੱਗੇ ਉਸ ਸੰਤ ਦਾ ਸਰਾਪ ਲੱਗਾ, ਕਹਿੰਦੇ ਜਾਓ ਤਾਰੂ ਸਿੰਘ ਨੂੰ ਕਹੋ ਮੈਨੂੰ ਮਾਫ਼ ਕਰ ਦੇਵੇ। ਜਦੋਂ ਲਾਹੌਰ ਦੇ ਸਿੱਖਾਂ ਨੂੰ ਭਾਈ ਤਾਰੂ ਸਿੰਘ ਕੋਲ ਭੇਜਿਆ, ਉਹ ਕਹਿਣ ਲੱਗੇ ਇੱਥੋਂ ਦੇ ਤੀਰ ਨਿਕਲ ਚੁੱਕਾ ਹੈ, ਹੁਣ ਵਾਪਸ ਨਹੀਂ ਮੇਰੇ ਕੋਲੋਂ ਆ ਸਕਦਾ। ਹਾਂ, ਖਾਲਸਾ ਪੰਥ ਵੱਡੀ ਸ਼ਕਤੀ ਹੈ, ਉਹਦੇ ਕੋਲ ਬੇਨਤੀ ਕਰੋ। ਜਦੋਂ ਬਾਬਾ ਨਵਾਬ ਕਪੂਰ ਸਿੰਘ ਜੀ ਜਥੇਦਾਰ ਕੋਲ ਜਾ ਕੇ ਬੇਨਤੀ ਕੀਤੀ ਸੀ, ਮਹਾਰਾਜ ਭਾਈ ਤਾਰੂ ਸਿੰਘ ਦਾ ਬਚਨ ਹੋਇਆ, ਨਵਾਬ ਬੜਾ ਦੁਖੀ ਹੈ, ਆਪਣੀਆਂ ਭੁੱਲਾਂ ਦਾ ਪਛਤਾਤਾਪ ਕਰ ਰਿਹਾ, ਸਿੰਘ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਤਾਰੂ ਸਿੰਘ ਦਾ ਬਚਨ ਟਾਲ ਨਹੀਂ ਸਕਦਾ, ਅਸੀਂ ਵੀ ਨਹੀਂ ਟਾਲ ਸਕਦੇ। ਗੁਰੂ ਦਾ ਬਚਨ ਸਿੱਖ ਟਾਲ ਸਕਦਾ, ਸਿੱਖ ਦਾ ਬਚਨ ਗੁਰੂ ਨਹੀਂ ਟਾਲ ਸਕਦਾ। ਮੇਰੀ ਬਾਂਧੀ ਭਗਤ ਛੁਡਾਵੈ, ਬਾਂਧਾ ਭਗਤ ਨਾ ਛੁੱਟੈ ਮੋਹੇ। ਕਹਿਣ ਲੱਗੇ ਬਚਨ ਪੂਰਾ ਹੋਣਾ, ਪਰ ਇੰਨਾ ਥੋੜ੍ਹੀ ਜਿਹੀ ਜਾਨ ਸੁਖੀ ਹੋ ਸਕਦੀ ਹੈ, ਆਰਾਮ ਥੋੜ੍ਹਾ ਜਿਹਾ ਆ ਸਕਦਾ, ਜਾਨ ਨਹੀਂ ਬਚਣੀ, ਸੌਖੀ ਨਿਕਲ ਜਾਏਗੀ। ਇੰਜ ਕਰੋ, ਭਾਈ ਸਾਹਿਬ ਦੇ ਚਰਨਾਂ ਦਾ ਜੋੜਾ ਲਿਆ ਕੇ, ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦਾ ਜੋੜਾ ਉਹਦੇ ਸਿਰ 'ਚ ਛੁਹਾਓ, ਜਿਉਂ ਜਿਉਂ ਜੋੜਾ ਸਿਰ ਨੂੰ ਲਾਓਗੇ ਪਿਸ਼ਾਬ ਆਵੇਗਾ। ਆ ਕੇ ਜ਼ਕਰੀਏ ਨੂੰ ਦੱਸਿਆ, ਮਰਦਾ ਕੀ ਨਾ ਕਰਦਾ, ਕਹਿੰਦਾ ਛੇਤੀ ਲਿਆਓ। ਭਾਈ ਸਾਹਿਬ ਦੇ ਚਰਨਾਂ ਦਾ ਜੋੜਾ ਲਿਆਂਦਾ ਗਿਆ, ਲਿਆ ਕੇ ਜ਼ਕਰੀਏ ਦੇ ਸਿਰ 'ਚ ਮਾਰਿਆ ਗਿਆ। ਜਿਉਂ ਜਿਉਂ ਜੋੜਾ ਮਾਰਦੇ ਨੇ ਪਿਸ਼ਾਬ ਆਉਂਦਾ, ਕਹਿੰਦਾ ਛੇ ਹੋਰ ਮਾਰੋ, ਹੋਰ ਮਾਰੋ। ਜਿਉਂ ਜਿਉਂ ਪਿਸ਼ਾਬ ਆਉਂਦਾ ਸੁਖੀ ਹੁੰਦਾ, ਅਤੇ ਜੁੱਤੀਆਂ ਖਾਂਦਾ ਖਾਂਦਾ 22ਵੇਂ ਦਿਨ ਇਸ ਦੁਨੀਆ ਤੋਂ ਨਰਕਾਂ ਨੂੰ ਚਲਾ ਗਿਆ। ਉਹ ਜ਼ਕਰੀਆ ਜਿਸ ਨੇ 22 ਸਾਲ ਸਿੱਖਾਂ ਦੇ ਜ਼ੁਲਮ ਕੀਤੇ, ਉਹ ਲਾਹੌਰ ਦਾ ਗਵਰਨਰ ਰਿਹਾ 22 ਸਾਲ ਲਗਭਗ। ਉਸ ਤੋਂ ਪਹਿਲਾਂ ਬਾਬੇ ਬੰਦੇ ਬਹਾਦਰ ਨੂੰ ਫੜਨ ਵਿੱਚ ਵੀ ਉਹ ਨਾਲ ਸੀਗਾ, ਉਹਦਾ ਪਿਓ ਉਦੋਂ ਗਵਰਨਰ ਸੀ। ਫਿਰ ਉਹ ਸਿੱਖਾਂ ਦਾ ਬਹੁਤ ਕੱਟੜ ਵੈਰੀ ਮਨੀ ਸਿੰਘ ਸਾਹਿਬ ਜੀ ਦੇ ਬੰਦ ਉਹਨੇ ਕੱਟੇ, ਬੜੇ ਸਿੰਘ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਉਹਨੇ ਮਾਰੇ, ਕਈ ਚਰਖ ਕਈ ਫਾਂਸੀ ਮਾਰੇ, ਕਈ ਤੋਪਨ ਕਈ ਛੁਰੀ ਕਟਾਰੇ, ਕਈਆਂ ਕੇ ਸਿਰ ਮੁੰਗਲੀ ਕੂਟੇ, ਕਈ ਡੋਬੇ ਕਈ ਘਸੀਟੇ, ਇੰਨਾ ਜ਼ਾਲਮ ਸੀ। ਅੱਜ ਜਦੋਂ ਨਰਕਾਂ ਚਲਾ ਗਿਆ, ਭਾਈ ਸਾਹਿਬ ਜੀ ਨੂੰ ਖਬਰ ਮਿਲੀ, ਭਾਈ ਤਾਰੂ ਸਿੰਘ ਸਾਹਿਬ ਜੀ ਜਪਜੀ ਸਾਹਿਬ ਦਾ ਪਾਠ ਕਰਕੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਉਸ ਅਕਾਲ ਪੁਰਖ ਦੇ ਸਰੂਪ 'ਚ ਲੀਨ ਹੋ ਗਏ। ਭਾਈ ਸਾਹਿਬ ਭਾਈ ਤਾਰੂ ਸਿੰਘ ਉਸ ਜ਼ਕਰੀਏ ਨੂੰ ਜੁੱਤੀ ਦੇ ਅੱਗੇ ਲੈ ਕੇ ਸੱਚਖੰਡ ਜਾ ਪਹੁੰਚੇ, ਅਕਾਲ ਪੁਰਖ ਦੇ ਚਰਨਾਂ 'ਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਰੂਪ 'ਚ ਅਭੇਦ ਹੋ ਗਏ। ਸਿੱਖੀ ਕੇਸਾਂ ਸਵਾਸਾਂ ਨਾਲ ਕਿਵੇਂ ਨਿਭਾਈ ਦੀ ਹੈ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਦਰਸਾ ਦਿੱਤਾ। ਐਸੇ ਐਸੇ ਮਹਾਂਪੁਰਸ਼ ਦਾ ਸ਼ਹੀਦੀ ਦਿਹਾੜਾ ਮਨਾਇਆ, ਆਪਣੇ ਬੱਚਿਆਂ ਨੂੰ ਦਿਖਾਇਆ ਕਰੋ ਭਾਈ ਤਾਰੂ ਸਿੰਘ ਦੀ ਤਸਵੀਰ, ਘਰ ਘਰ ਲਾ ਲਓ, ਕਿਉਂ ਇਹ ਇਤਿਹਾਸ ਹੈ ਸਾਡਾ। ਸਾਧ ਸੰਗਤ ਜੀ, ਸ੍ਰੀ ਅੰਮ੍ਰਿਤਸਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਉੱਥੇ ਗਾਈਡ ਰੱਖੇ ਨੇ, ਉਹ ਅੰਗਰੇਜ਼ੀ ਵਿੱਚ ਫਰੈਂਚ ਵਿੱਚ ਤੁਹਾਨੂੰ ਦੱਸਦੇ ਨੇ, ਜਾਓ ਤਾਂ ਉੱਥੇ ਗਾਈਡ ਦੱਸ ਰਿਹਾ ਸੀ ਇੱਕ ਅੰਗਰੇਜ਼ ਨੂੰ, ਜਦੋਂ ਇੱਥੇ ਫੋਟੋ 'ਤੇ ਗੱਲ ਆਈ ਵੀ ਇਹ ਕੀ ਹੋ ਰਿਹਾ, ਉਹਨੇ ਆਖਿਆ ਇਹ ਭਾਈ ਤਾਰੂ ਸਿੰਘ, ਇਹਦੇ ਕੇਸ ਕੱਟਣੇ ਚਾਹੁੰਦੇ ਸੀ, ਇਹਨੇ ਕੇਸ ਨਹੀਂ ਕਟਾਏ, ਇਹਨੇ ਖੋਪਰ ਲਵਾ ਲਿਆ। ਅਤੇ ਉਹ ਦੇਖ ਕੇ ਹੈਰਾਨ ਹੋ ਰਿਹਾ ਸੀ, ਇਹਨੇ ਨੂੰ ਇੱਕ ਪੰਜਾਬੀ ਜਵਾਨ ਆ ਗਿਆ ਜਿਹਨੇ ਦਾੜ੍ਹੀ ਕੱਟੀ ਹੋਈ ਸੀ। ਉਹ ਅੰਗਰੇਜ਼ ਕਦੀ ਭਾਈ ਸਾਹਿਬ ਦੀ ਫੋਟੋ ਵੱਲ ਵੇਖੇ ਅਤੇ ਕਦੀ ਉਹਦੇ ਵੱਲ ਵੇਖੇ ਜਿਹੜਾ ਦਾੜ੍ਹੀ ਕੱਟੀ ਬੈਠਾ। ਉਹਨੇ ਫਿਰ ਪੁੱਛ ਹੀ ਲਿਆ, ਕਹਿਣ ਲੱਗਾ ਜੀ ਇਹ ਕੀ ਗੱਲ ਹੈ, ਵੀ ਇਹ ਖੋਪਰੀ ਲੁਆ ਰਿਹਾ, ਇਹਨੂੰ ਕਿਹੜੀ ਖੋਪਰੀ ਲਾਂਦਾ ਪਿਆ ਦੀ ਕੌਣ। ਉਹ ਲੋਕ ਨੋਟ ਕਰਦੇ ਨੇ, ਉਹ ਬੜੀ ਸਵਾਲ ਬਰੀਕ ਕਰਦੇ ਨੇ, ਪਰ ਆਪਾਂ ਇਹਨੂੰ ਘਰ ਦੀ ਖੇਤੀ ਸਮਝਦੇ ਹਾਂ, ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਫਿਰ ਰੱਖ ਲਾਂਗੇ। ਸਾਧ ਸੰਗਤ ਜੀ ਇਹ ਕੋਈ ਛੋਟੀ ਚੀਜ਼ ਨਹੀਂ, ਇਹਨੂੰ ਸਮਝੋ। ਆਹ ਤੁਹਾਡੀ ਆ ਨਿਸ਼ਾਨੀਆਂ, ਇੱਥੇ ਪੰਜਾਬੀ ਆ ਤੁਸੀਂ ਬੈਠੇ ਹੋ ਨਾ, ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ ਤੁਹਾਡੀ ਇੱਕ ਪਛਾਣ ਬਣੀ ਹੈ, ਕਮਿਊਨਿਟੀ ਤੁਹਾਡੀ। ਜੇ ਤੁਹਾਡੀ ਮੋਹਰ ਮਿਟ ਗਈ, ਜਿਹੜੇ ਰੁਪਈਏ ਤੋਂ ਡਾਲਰ ਤੋਂ ਮੋਹਰ ਲੈ ਜੇ ਉਹਦੀ ਕੋਈ ਵੈਲਿਊ ਹੁੰਦੀ ਹੈ? ਚੱਲਦਾ ਨਹੀਂ। ਇਹ ਮੋਹਰ ਲੱਗੀ ਕੇਸ ਗੁਰੂ ਕੀ ਮੋਹਰ, ਗੁਰੂ ਸਮ ਜਾਣਾ, ਗੁਰਸਾ ਮਦਬ ਕੇਸ ਕੋ ਠਾਨਾ, ਅਤੇ ਗੁਰੂ ਦੀਆਂ ਬਰਕਤਾਂ ਨੇ, ਰਹਿਮਤਾਂ ਨੇ। ਅਤੇ ਜੇ ਤੁਸੀਂ ਦਾੜ੍ਹੀ ਕਟਾਓਗੇ ਤੁਹਾਡੇ ਪੁੱਤਰ ਕਲੀਨ ਸ਼ੇਵ ਹੋਣਗੇ, ਤੁਹਾਡੇ ਪੋਤੇ ਹੋਰ ਦੇ ਹੋਰ ਹੀ ਬਣ ਜਾਣਗੇ, ਫਿਰ ਤੁਸੀਂ ਇਹ ਰੌਣਕਾਂ ਵੇਖ ਲਓਗੇ। ਤੁਸੀਂ ਚਾਹੁੰਦੇ ਹੋ ਨਾ ਵੀ ਇਹ ਗੁਰਦੁਆਰੇ ਇੱਦਾਂ ਹੀ ਬਣੇ ਰਹਿਣ, ਇੱਦਾਂ ਹੀ ਕੀਰਤਨ ਹੁੰਦਾ ਰਹੇ, ਕਥਾ ਹੁੰਦੀ ਰਹੇ, ਲੰਗਰ ਚੱਲਦਾ ਰਹੇ, ਨਿਸ਼ਾਨ ਝੂਲਦੇ ਰਹਿਣ, ਸਾਡੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਇੱਦਾਂ ਹੀ ਪ੍ਰਕਾਸ਼ ਹੁੰਦੇ ਰਹਿਣ, ਚਾਹੁੰਦੇ ਹੋ ਨਾ? ਅਤੇ ਤਾਂ ਹੀ ਗੱਲ ਬਣਨੀ ਹੈ ਵੀ ਜੇ ਤੁਹਾਡੀ ਮੋਹਰ ਅਤੇ ਤੁਹਾਡੇ ਅੰਦਰ ਸ਼ਬਦ ਵਸਿਆ ਰਹੇਗਾ ਆਖੋ ਸਤਨਾਮ ਸ੍ਰੀ ਵਾਹਿ। ਸੋ ਭਾਈ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ, ਇੱਕ ਦੋ ਮਹਾਰਾਜ ਦੀ ਬਾਣੀ ਦੀਆਂ ਪੰਕਤੀਆਂ ਉਹਦੀ ਕਥਾ ਕਰਕੇ ਫਿਰ ਆਪਾਂ ਸਮਾਪਤੀ ਕਰਨੀ ਹੈ। ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਆਪਾਂ ਮਨਾ ਰਹੇ ਹਾਂ, ਅਤੇ ਗੁਰੂ ਸਾਹਿਬ ਦੀ ਬਾਣੀ ਦੀ ਕਥਾ ਚੱਲ ਰਹੀ, ਸਤਿਗੁਰੂ ਕੀ ਬਚਨ ਕਰ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਬਚਨ ਕਰਦੇ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸ਼ਰਨਾਗਤ ਹਰ ਕੇ ਲੋਗ। ਇਸ ਦੁਨੀਆਂ 'ਚ ਪਹਿਲੀ ਗੱਲ ਹੈ, ਹਰ ਕੋਈ ਬੰਦਾ ਉੱਤਮ ਬਣਨਾ ਚਾਹੁੰਦਾ, ਮੈਂ ਸਾਰਿਆਂ ਤੋਂ ਉੱਤਮ ਹਾਂ, ਮੈਂ ਸਾਰਿਆਂ ਤੋਂ ਸਿਆਣਾ। ਮੁਸਲਮਾਨਾਂ ਦੀਆਂ ਕਿਤਾਬਾਂ 'ਚ ਲਿਖਿਆ ਹੈ ਕਿ ਅੱਲਾਹ ਜਦੋਂ ਬੰਦੇ ਨੂੰ ਦੁਨੀਆਂ 'ਤੇ ਭੇਜਦਾ ਅਤੇ ਸ਼ੈਤਾਨ ਉਹਦੇ ਕੰਨ 'ਚ ਆ ਕੇ ਕਹਿੰਦਾ ਤੇਰੇ ਵਰਗਾ ਨਹੀਂ ਕੋਈ ਰੱਬ ਨੇ ਪੈਦਾ ਕੀਤਾ। ਉਹ ਬੱਚਾ ਸਾਰੀ ਉਮਰ ਫਿਰ ਇਸੇ ਵਹਿਮ 'ਚ ਰਹਿੰਦਾ ਵੀ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਹਰ ਬੰਦਾ ਆਪਣੀ ਲਿਆਕਤ, ਆਪਣੀ ਪਛਾਣ, ਆਪਣੀ ਬੁੱਧੀ ਵੱਖਰੀ ਕਰਕੇ ਰੱਖ ਉੱਤਮ ਸਮਝਦਾ। ਮਹਾਰਾਜ ਕਹਿੰਦੇ ਦੂਜੀ ਚੀਜ਼ ਹੁੰਦੀ ਹੈ ਨੀਚ, ਥੱਲੇ, ਸਭ ਤੋਂ ਥੱਲੇ, ਕਿਉਂਕਿ ਇੱਕ ਦੂਜੀ ਦੀ ਅਪੇਕਸ਼ਾ ਚੀਜ਼ ਹੁੰਦੀ। ਜਿਵੇਂ ਮੰਨ ਲਓ ਕੋਈ ਉੱਤਮ ਹੈ ਅਤੇ ਕੋਈ ਨੀਚ ਹੈ, ਜੇ ਨੀਚ ਹੈ ਤਾਂ ਫਿਰ ਕੋਈ ਉੱਤਮ ਵੀ ਹੋਵੇਗਾ, ਜੇ ਕੋਈ ਉੱਤਮ ਹੈ ਤਾਂ ਫਿਰ ਕੋਈ ਨੀਚ ਵੀ ਹੋਵੇਗਾ। ਅੱਛਾ, ਇੱਕ ਹੁੰਦੀ ਹੈ ਮੀਡੀਅਮ, ਮੱਧਮ ਵਿਚਕਾਰ। ਕਹਿੰਦੇ ਜੇ ਕੋਈ ਇੱਧਰ ਉੱਪਰ ਹਾਈ ਲੈਵਲ ਹੈ, ਇੱਧਰ ਬੜਾ ਲੋਅ ਲੈਵਲ ਹੈ, ਤਾਂ ਫਿਰ ਮੀਡੀਅਮ ਲੈਵਲ ਵੀ ਹੋਵੇਗਾ। ਸਤਿਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਤੁਸੀਂ ਉੱਤਮ ਹੋ? ਮਹਾਰਾਜ ਕਹਿੰਦੇ ਨਹੀਂ। ਕਹਿੰਦੇ ਫਿਰ ਤੁਸੀਂ ਨੀਚ ਹੋਵੋਗੇ? ਮਹਾਰਾਜ ਕਹਿੰਦੇ ਨਹੀਂ। ਕਹਿੰਦੇ ਫਿਰ ਤੁਸੀਂ ਮੀਡੀਅਮ ਹੋਵੋਗੇ? ਕਹਿੰਦੇ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮੇਰਾ ਖਿਆਲ ਹੈ ਵੀ ਆਪਣੇ ਅਨੁਭਵ ਵਿੱਚ ਆਉਣ ਵਾਲੀ ਗੱਲ ਨਹੀਂ, ਜੇ ਥੋੜ੍ਹੀ ਜਿਹੀ ਉੱਚੀ ਗੱਲ ਹੈ, ਸੁਰਤ ਦੀ ਗੱਲ ਹੈ, ਆਤਮਾ ਦੀ ਗੱਲ ਹੈ। ਆਤਮਾ ਦੇ ਤਲ 'ਤੇ ਬੋਲ ਰਹੇ ਨੇ, ਸਰੀਰ ਦੇ ਤਲ 'ਤੇ ਨਹੀਂ ਬੋਲ ਰਹੇ, ਮਨ ਦੇ ਤਲ 'ਤੇ ਵੀ ਨਹੀਂ ਬੋਲ ਰਹੇ, ਗੁਰੂ ਸਾਹਿਬ ਬੁੱਧੀ ਦੇ ਲੈਵਲ 'ਤੇ ਵੀ ਨਹੀਂ ਬੋਲ ਰਹੇ। ਇਹ ਬੁੱਧੀ ਦੇ ਲੈਵਲ ਤੋਂ ਉੱਪਰ ਜਿਹੜਾ ਆਤਮਾ ਅਤੇ ਪਰਮਾਤਮਾ ਦਾ ਇੱਕ ਰੂਪ ਹੋ ਜਾਂਦਾ ਨਾ, ਉਸ ਲੈਵਲ 'ਤੇ ਬੋਲ ਰਹੇ ਆ। ਗੁਰੂ ਸਾਹਿਬ ਸਰੀਰ ਦੇ ਤਲ 'ਤੇ ਨਹੀਂ ਬੋਲ ਰਹੇ, ਮਨ ਦੇ ਤਲ 'ਤੇ ਵੀ ਨਹੀਂ, ਬੁੱਧੀ ਦੇ ਤਲ 'ਤੇ ਵੀ ਨਹੀਂ ਬੋਲ ਰਹੇ। ਕਿਸ ਤਲ 'ਤੇ ਬੋਲ ਰਹੇ ਆ? ਜਿੱਥੇ ਆਤਮਾ ਅਤੇ ਪਰਮਾਤਮਾ ਇੱਕ ਰੂਪ ਹੋ ਜਾਂਦੇ ਆ, ਉੱਥੇ ਜਾ ਕੇ ਬੋਲ ਰਹੇ ਆ। ਕਹਿੰਦੇ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਨਾ ਅਸੀਂ ਉੱਤਮ ਹਾਂ, ਨਾ ਅਸੀਂ ਨੀਚ ਹਾਂ, ਨਾ ਅਸੀਂ ਮੱਧਮ ਹਾਂ, ਇਹਨਾਂ ਗੱਲਾਂ ਤੋਂ ਅਸੀਂ ਬਾਹਰ ਹਾਂ। ਕੀ ਹੈ? ਹਰ ਸ਼ਰਨਾਗਤ ਹਰ ਕੇ ਲੋਕ। ਅਸੀਂ ਉਸ ਹਰੀ ਦੀ ਸ਼ਰਨ ਵਿੱਚ ਹਾਂ, ਕਿਉਂਕਿ ਜਿਹੜੇ ਉੱਤਮ ਨੇ अपने आप नू उत्तम जात सदाएं दे वो भी हरि दी शरण नहीं गए। जेड़े उत्तम ने उन्हां दे दूजे पासे नीच भी ने वो भी हरि दी शरण नहीं गए। जेड़े मध्यम ने वो भी हरि दी शरण नहीं गए। इन्हां तिन्नां गल्लां तों परे हरि दे लोग ने हर शरणागत हर के लोग, हर शरणागत हर के लोग, हरि दी शरण हरि दे लोग पए ने। ना उत्तम ना मध्यम ना नीच, ये कैटागरियां संसार दे लोकां ने बनाईयां ने बुद्धि नाल। क्योंकि किसी जी नूं उत्तम कहना, किसी नूं मध्यम कहना, किसी नूं नीच कहना, ये बुद्धि दा काम है। बुद्धि करती है ना कैटागरी दा विभाजन, जिहड़ा करती है वो बुद्धि करती है। बुद्धि कहिंदी है आ हाई क्वालिटी है, ये मीडियम क्वालिटी है, ये लो क्वालिटी है। बुद्धि तो परे दी गल है। इस करके इत्थे ये जिहड़ा मापदंड है ये नहीं लग सकता। हर शरणागत हर के लोग, हर शरणागत हर के लोग, ऐ जी ना हम उत्तम नीच ना मध्यम, ना असी उत्तम ना नीचा ना मध्यम, इन्हों तो परे हरि दी शरण च पए हुए हरि दे लोग। नाम रते केवल बैरागी, नाम रते केवल बैरागी, उस वाहिगुरु दे बैराग विच उहदे प्यार विच भिजे नाम दे रंग विच रंगे हुए। बैरागी दा मतलब हुंदा वैराग, जिहदा राग बीत गया होवे। वै मैने बीत गया, नास हो गया, वै हो गया, खत्म हो गया। राग कहिंदे ने मोह नूं, लगाओ नूं, अटैचमेंट नूं। जिहड़ा अटैचमेंट है साडी शरीर नाल है, परिवार नाल है, धीआं पुत्तां नाल है, पैसे टके नाल है, माण वड्याई नाल है, शोहरत नाल है, सोसाइटी नाल है, समाज नाल है, राजनीति नाल है। साडी अटैचमेंट एक जगह थोड़ी है, साडी तां इन्नी अटैचमेंट है वी असीं गिणन लगीए साथों गिणी ना जावे। वो जिनी भी अटैचमेंट है मुक गई है। कईयां नूं इस दुनिया के सुखां की अटैचमेंट है। कई कहिंदे नहीं ये सुख तो थोड़े ने, असी स्वर्गां दे लैणे ने। इत्थे भावें असी दुखी हो जाइए, अगे असी सुरगां च जावांगे उत्थे झूटे लवांगे। महाराज दे नाम रत्ते बैरागी स्वर्गां नूं भी ठोकर मारदे ने। वो कहिंदे असी नहीं स्वर्गां च जाना, सानू नहीं लोड़ स्वर्ग दियां मोहणियां, स्वर्ग दियां अपशरावां दी उहदी इच्छा ही नहीं है। आखो श्री वाहे, कुछ नहीं चाहीदा। काक बिष्ट जा सम गे जय गणै बीत राग ते लोग। कां वेठ करदा, कां दी वेठ बहुत ही गंदी हुंदी है। क्यों भला? क्योंकि उहने पहलां विष्टा खाधी फिर वेठ कीती। वो वेठ दा भी वेठ गंदी है। कहिंदे जिवें कां दी वेठ गंदी हुंदी है, स्वर्ग दे सुखां नूं भी इउं समझ के छड्ड दिंदे ने। आखो श्री वाहिगुरू, जिहड़े हर के लोग ने उहनां नूं कोई कहे वी तुहानूं स्वर्ग दा सुख, महाराज कहिंदे नहीं सानूं नहीं चाहीदा, सानूं नहीं सुख स्वर्गां दे सुख चाहीदे। सोग बिजोग बिसरजत रोग, सोग बिजोग जिहड़े संसार च एक सोग ते बिजोग, ये बड़ी वड्डी दुखदाई चीज़ां ने। सोग विच डुब्या होया बंदा उहनूं कुछ चंगा नहीं लगता। बिजोग करके सोग हुंदा, किसे दा विछोड़ा पै जाए ते सोग हुंदा। कहिंदे असीं सोग बिजोग तों बिसरजत वक्रे हो गए, इहनूं रोग समझिया। गुर किरपा भाई दे गुर किरपा ते भगत ठाकुर की। महाराज कहिंदे हे भाई, गुरु दी किरपा नाल ठाकुर दी भगती हुंदी है। सतगुर वाक हिरदा हर निर्मल, ना जम काण ना जम की बाकी। सतगुरां दे वाक जदों हिरदे च वस जांदे ने, गुरु दा शब्द हिरदे च वस जांदा, उदों रब हिरदे च वस जांदा। वाहिगुरु ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਅਸੀਂ ਬੋਲਦੇ ਹਾਂ ਇਹ ਨਾ ਸਮਝਿਆ ਕਰੋ ਵੀ ਵਾਹਿਗੁਰੂ ਹੁਣ ਬਾਹਰ ਰਹਿ ਗਿਆ ਅਤੇ ਅਸੀਂ ਸਿਰਫ ਬੋਲ ਰਹੇ ਹਾਂ। ਜਦੋਂ ਵਾਹਿਗੁਰੂ ਬੋਲ ਰਹੇ ਹਾਂ ਵਾਹਿਗੁਰੂ ਵਿੱਚ ਆ ਗਿਆ, ਇਹ ਫੀਲਿੰਗ ਲੈਣੀ ਪੈਣੀ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅੰਦਰ ਅੰਦਰ ਵਾਹਿਗੁਰੂ ਆ ਗਿਆ ਜਦੋਂ ਜਪਦੇ ਹਾਂ। ਤਾਂ ਮਹਾਰਾਜ ਕਹਿੰਦੇ ਨਾ ਜਮ ਕਾਣ, ਹੁਣ ਨਾ ਜਮਾਂ ਦੀ ਕਾਣ ਕਨੌਟ ਪਰਵਾਹ ਹੀ ਨਹੀਂ ਰਹੀ, ਹੁਣ ਜਮਾਂ ਤੋਂ ਅਸੀਂ ਕੀ ਲੈਣਾ। ਅਤੇ ਕਹਿੰਦੇ ਨਾ ਜਮ ਕੀ ਬਾਕੀ, ਅਤੇ ਨਾ ਜਮਾਂ ਦਾ ਹਿਸਾਬ ਦੇਣਾ ਬਾਕੀ। ਬਾਕੀ ਕਹਿੰਦੇ ਨਾ ਜਿਵੇਂ ਕਿਸੇ ਦਾ ਲੇਖਾ ਜੋਖਾ ਦੇਣਾ ਹੋਵੇ, ਅਸੀਂ ਹੁਣ ਜਮਾਂ ਦਾ ਕੀ ਲੇਖਾ ਦੇਣਾ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ, ਆਪਣੀ ਬਾਣੀ ਸਾਡੇ ਹਿਰਦੇ 'ਚ ਵਸਾਉਣ। ਧੰਨ ਭਾਈ ਤਾਰੂ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਦੇ ਜੀਵਨ ਤੋਂ ਸਾਨੂੰ ਸੇਧ ਮਿਲੇ, ਅਸੀਂ ਪਾਪੀ ਬੰਦੇ ਵੀ ਕਿਸੇ ਲੇਖੇ 'ਚ ਲੱਗੀਏ, ਗੁਰੂ ਲਾਵੇ। ਇਹ ਅਰਦਾਸ ਕਰਦਿਆਂ ਹੋਇਆਂ ਖਿਮਾ ਦੇ ਜਾਚਕ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।